मुझे तेरी शरण मेरे दीन दयाला, सुख सागर मेरे गुरु गोपाला, कर कृपा नानक गुण गावै, राखो शर्म असाड़ी जीओ, तेरे गुण बहुते मैं एक न जानिया, मैं मूर्ख किश दी जय, प्रणवत नानक सुन मेरे साहिबा, डुबदा पत्थर ले जाए, सोही महला पहला, पांडा अच्छा सोए जो तिस भाव सी, पांडा अतमलीन तोता अच्छा ना होए सी, पांडा अच्छा सोए जो तिस भाव सी, पांडा अतमलीन तोता अच्छा ना होए सी, गुरु द्वारा होए सो जी पाए सी, एत द्वारा धोए अच्छा होए सी, मैले अच्छे का विचार आप वरताए सी, मत को जान जाए अगे पाए सी, जेहे कर्म कमाए तेहा होए सी, अमृत हर का नाम आप वरताए सी, चलिया पत स्यों जन्म सवार वाजा वाए सी, मानस क्या विचारा तेहो लोक सुनाए सी, नानक आप निहाल सब कुल तार सी, मानस क्या विचारा त्यों लोक सुनाए सी, नानक आप निहाल सब कुल तार सी। गुरसवारी सन्मान योग सत्संग जियो, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। पावन हुक्म दी विचार आरंभ करिए, इस तो प्रथम सरबत माई भाई रसना पवित्र करो, गुरमंत्र दा जाप करिए। वाहे गुरु, वाहे गुरु, वाहे गुरु, वाहे गुरु, वाहे गुरु। सतगुरां ने अंदर दी गल समझाउण वास्ते बहुत सारे बाहर दे दृष्टांत दिते हन। उसका कारण है जो दिसदा है वह बाहर है, पर अंदर कुछ दिसदा नहीं, इन अखां नाल नहीं दिसदा, पर है जो है वो समझाउण वास्ते दृष्टांत कुछ बाहर दे चुने ने, तां कि असी अंतरमुखी हो सकीए, उस विचार नू समझ सकीए। स ਸਤਿਗੁਰਾਂ ਨੇ ਨਾਮ ਨੂੰ ਵੀ ਕਿਹਾ ਵਸਤੂ ਹੈ, ਨਾਮ ਵਸਤੂ ਹੈ ਅਤੇ ਵਸਤੂ ਕਿਸੇ ਭਾਂਡੇ ਵਿੱਚ ਪੈਂਦੀ ਹੈ। ਜਿਸ ਭਾਂਡੇ ਵਿੱਚ ਵਸਤੂ ਪਾਉਂਦੇ ਹਾਂ ਉਸ ਦੇ ਬਾਰੇ ਸਮਝਣਾ ਹੈ। ਇੱਕ ਤਾਂ ਭਾਂਡਾ ਟੁੱਟਾ ਭੱਜਾ ਨਾ ਹੋਵੇ, ਸਾਬਤ ਹੋਵੇ। ਭਾਂਡੇ ਵਿੱਚ ਛੇਕ ਹੋਣ, ਟੁੱਟਾ ਭੱਜਾ ਹੋਵੇ, ਉਸ ਭਾਂਡੇ ਵਿੱਚ ਵਸਤੂ ਟਿਕੇਗੀ ਨਹੀਂ। ਦੂਸਰੀ ਗੱਲ, ਭਾਂਡਾ ਸਾਫ਼ ਹੋਵੇ। ਜੇ ਸਾਫ਼ ਨਾ ਹੋਵੇ ਤਾਂ ਵਸਤੂ ਖਰਾਬ ਹੋ ਜਾਏਗੀ। ਤੀਸਰੀ ਗੱਲ, ਭਾਂਡਾ ਸਿੱਧਾ ਹੋਵੇ। ਜੇ ਭਾਂਡਾ ਉਲਟਾ ਹੋਵੇ ਤਾਂ ਵੀ ਕੁਛ ਨਹੀਂ ਪੈਣਾ। ਉਂਦੇ ਭਾਂਡੇ ਕਛ ਨਾ ਸਮਾਵੈ, ਸਿੱਧ ਹੈ ਅੰਮ੍ਰਿਤ ਪਰਹਿ ਨਿਹਾਰ। ਬੰਦਾ ਮੰਗਦਾ ਤਾਂ ਹੈ ਨਾਮ ਵਸਤੂ, ਚਾਹੁੰਦਾ ਹੈ ਨਾਮ ਵਸਤੂ। ਸਤਿਗੁਰੂ ਕਹਿੰਦੇ ਨੇ ਦੇਣ ਵਾਲਾ ਦੇ ਵੀ ਰਿਹਾ, ਪਰ ਅਫਸੋਸ ਕਿ ਤੇਰੇ ਕੋਲੋਂ ਸਾਂਭ ਹੀ ਨਹੀਂ ਜਾ ਰਹੀ। ਉਹ ਦਿੰਦਾ ਹੈ, ਤੈਨੂੰ ਸੰਭਾਲਣੀ ਨਹੀਂ ਆਉਂਦੀ। ਬੜਾ ਸੁੰਦਰ ਬਚਨ ਹੈ, ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਭਾਂਡਾ ਕੋਲ ਨਹੀਂ ਸੀ ਕਿਹਾ ਹੱਥਾਂ 'ਚ ਹੀ ਪਾ ਦਿਓ, ਪਰ ਹੱਥਾਂ ਵਿੱਚ ਵੀ ਸਾਂਭਣਾ ਨਾ ਆਇਆ। ਵਹਿ ਤੁਰਿਆ, ਜ਼ਮੀਨ 'ਤੇ ਚਲਾ ਗਿਆ। ਇੱਕ ਹੋਰ ਬਚਨ ਹੈ, ਕਹਿੰਦੇ ਨੇ ਭਾਂਡਾ ਜਿਸ ਦੇ ਕੋਲ ਹੋਵੇ, ਸਾਫ਼ ਹੋਵੇ, ਸੰਭਾਲਣਾ ਆਵੇ, ਉਹ ਹੀ ਸਾਂਭ ਸਕੇਗਾ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ, ਬਿਨ ਸੰਗਤ ਇਉਂ ਮਨ ਹੀ ਹੋਏ ਗਈ ਪਠਸ਼ਾਰ। ਉਸ ਦਾਤੇ ਦਾ ਅੰਮ੍ਰਿਤ 'ਤੇ ਬਰਸ ਰਿਹਾ ਹੈ। ਬੱਦਲ ਕਦੀ ਬਰਸਦਾ ਹੈ, ਕਦੀ ਨਹੀਂ ਬਰਸਦਾ, ਹਮੇਸ਼ਾ ਨਹੀਂ ਬਰਸਦਾ। ਸਾਵਣ ਭਾਦਰੋਂ ਵਿੱਚ ਉਡੀਕਦੇ ਸੰਗ ਕੇ ਬੱਦਲ ਆਵੇ, ਇਹ ਬੱਦਲ ਦੇ ਮਹੀਨੇ ਨੇ। ਕਦੀ ਬਰਸਦਾ ਹੈ, ਕਦੀ ਨਹੀਂ ਬਰਸਦਾ, ਪਰ ਪਰਮਾਤਮਾ ਦੀ ਬਰਸਾਤ ਸਦਾ ਹੀ ਬਰਸਦੀ ਹੈ, ਹਰ ਵੇਲੇ। ਕਦੀ ਵੀ ਐਸਾ ਨਹੀਂ ਹੋਇਆ ਕਿ ਉਸਦਾ ਨਾਮ ਨਾ ਬਰਸਦਾ ਹੋਵੇ। ਲੇਕਿਨ ਮਨੁੱਖ ਸੁਚੇਤ ਨਹੀਂ, ਇਹ ਸੁੱਤਾ ਹੋਇਆ ਹੈ। ਪਹਿਲੀ ਗੱਲ ਇਸਦਾ ਭਾਂਡਾ ਤਾਂ ਹੈ। ਇੱਕ ਬਚਨ ਹੋਰ ਧਿਆਨ ਵਿੱਚ ਰੱਖਣਾ, ਕੋਈ ਵੀ ਐਸਾ ਉਸਨੇ ਨਹੀਂ ਭੇਜਿਆ ਜਿਸ ਨੂੰ ਬਰਤਨ ਦੇ ਕੇ ਨਾ ਭੇਜਿਆ ਹੋਵੇ। ਹਰ ਇੱਕ ਨੂੰ ਭਾਂਡਾ ਦਿੱਤਾ ਹੈ। ਭਾਂਡਾ ਹੈ ਤੁਹਾਡਾ ਹਿਰਦਾ। ਕੀ ਗਰੀਬ ਕੀ ਅਮੀਰ, ਇਹ ਬਰਤਨ ਹਰ ਇੱਕ ਨੂੰ ਦਿੱਤਾ ਹੈ। ਨਾਲ ਇਹ ਦੱਸ ਵੀ ਦਿੱਤਾ ਹੈ ਭਾਂਡਾ ਕੀ ਪਾਉਣ ਵਾਸਤੇ ਹੈ। ਇਹ ਬਰਤਨ ਜੋ ਤੈਨੂੰ ਦਿੱਤਾ ਹੈ, ਇਸ ਦੇ ਵਿੱਚ ਕੀ ਪਾਉਣਾ ਹੈ? ਇਸ ਬਰਤਨ ਵਿੱਚ ਪਰਮਾਤਮਾ ਦਾ ਨਾਮ ਪਾਉਣਾ ਹੈ। ਲੈ ਭਾਂਡਾ ਤੈਨੂੰ ਦੇ ਦਿੱਤਾ, ਪਰ ਇਹ ਮਨੁੱਖ ਇੰਨਾ ਕੁ ਸਮਝਦਾਰ ਹੈ ਕਿ ਭਾਂਡਾ ਜ਼ਰੂਰ ਲੈ ਲਿਆ, ਇਹ ਵੀ ਪਤਾ ਹੈ ਕਿ ਬਰਸਾਤ ਪੈਣੀ ਹੈ, ਔਰ ਭਾਂਡਾ ਉਲਟਾ ਕਰ ਦਿੱਤਾ। ਉਲਟਾ ਭਾਂਡਾ ਕੀ ਹੈ? ਉਲਟਾ ਭਾਂਡਾ ਹੈ ਸਾਡਾ ਸੰਦੇਹ, ਸਾਡਾ ਸ਼ੱਕ। ਜਿਸ ਦੇ ਅੰਦਰ ਪਰਮਾਤਮਾ ਬਾਰੇ ਸ਼ੱਕ ਹੈ, ਸੰਦੇਹ ਹੈ, ਸੈਂਸਾ ਹੈ, ਉਸ ਦਾ ਭਾਂਡਾ ਉਲਟਾ। ਸਾਰੀ ਜ਼ਿੰਦਗੀ ਬਰਸਾਤ ਦੇ ਵਿੱਚ ਭਾਂਡਾ ਪਿਆ ਰਹਿੰਦਾ, ਸਤਸੰਗ ਵਿੱਚ ਬੈਠ ਜਾਂਦਾ, ਪਰ ਅੰਦਰ ਸ਼ੱਕ ਹੈ। ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਮਿਲਦਾ ਕੁਛ ਵੀ ਨਹੀਂ, ਖਾਲੀ ਰਹਿ ਜਾਂਦਾ ਹੈ। ਉਹਦੇ ਭਾਂਡੇ ਕਛ ਨਾ ਸਮਾਵੈ, ਸੀਧੇ ਅੰਮ੍ਰਿਤ ਪਰੈ ਨਿਹਾਰ। ਐਸੇ ਸਿੱਖ ਹੈ ਸਨ ਜੋ ਸਤਿਗੁਰਾਂ ਦੇ ਕੋਲ ਹੀ ਬੈਠਦੇ ਸਨ, ਸ਼ੱਕ ਵੀ ਕਰਦੇ ਸਨ, ਨਿੰਦਾ ਵੀ ਕਰਦੇ ਸਨ। ਗੁਰ ਇਤਿਹਾਸ ਨੂੰ ਪੜ੍ਹ ਕੇ ਮੈਂ ਵੇਖਿਆ, ਕੋਲ ਬੈਠਣ ਵਾਲੇ ਨਿੰਦਾ ਵੀ ਕਰਦੇ ਸਨ, ਸ਼ੱਕ ਵੀ ਕਰਦੇ ਸਨ, ਆਪ ਟੁੱਟੇ ਸਨ, ਦੂਸਰਿਆਂ ਨੂੰ ਤੋੜਦੇ ਸਨ। ਤੁਹਾਨੂੰ ਹੁਣ ਜੇ ਕੋਈ ਗਵਾਹੀ ਚਾਹੀਦੀ ਹੋਵੇ, ਜੇ ਗਵਾਹੀ ਭਾਈ ਗੁਰਦਾਸ ਜੀ ਵਰਗੀ ਮਿਲ ਜਾਏ ਤਾਂ ਫਿਰ ਤਾਂ ਹੋਰ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਉਹ ਬੰਦੇ ਜਿਹੜੇ ਆ ਕੇ ਮੱਥਾ ਵੀ ਟੇਕਦੇ ਸਨ, ਪ੍ਰਸ਼ਾਦ ਵੀ ਲੈਂਦੇ ਸਨ, ਔਰ ਗੁਰੂ ਹਰਗੋਬਿੰਦ ਸਾਹਿਬ ਦੀ ਨਿੰਦਾ ਵੀ ਕਰਦੇ ਸਨ। ਇੱਕ ਪੌੜੀ ਸਰਵਣ ਕਰੋ, ਉਹ ਕਹਿੰਦੇ ਸਨ, ਜਰਾ ਇੱਕ ਪਾਸੇ ਹੋਣਾ, ਦੋ ਚੌਣੇ ਝੁੰਡ ਬਣਾ ਲੈਣਾ ਅਤੇ ਕਹਿਣਾ, ਵੈਸੇ ਨਿੰਦਾ ਕਰਨੀ ਤਾਂ ਨਹੀਂ ਚਾਹੀਦੀ, ਚਲੋ ਗੁਰੂਆਂ ਦੇ ਥਾਂ ਨੇ, ਪਰ ਕਰੀਏ ਕੀ, ਹੋਈ ਗੱਲ ਕਰਨੀ ਪੈਂਦੀ। ਨਿੰਦਾ ਹੈ ਤਾਂ ਬੜੀ ਬੁਰੀ, ਕਹਿ ਦਿੱਤਾ ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁਖ ਮੁਗਧ ਕਰੇਨ, ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੈ ਖੋਰ ਪਵਨ। ਇੱਥੇ ਤਾਂ ਕਹਿ ਦਿੱਤਾ ਸੰਤ ਕਾ ਦੋਖੀ ਅੰਤਰ ਤੇ ਤੋਤਾ, ਦੋਖੀ ਹੁੰਦਾ ਨਿੰਦਕ, ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ। ਨਿੰਦਾ ਕਰਨ ਲੱਗਿਆਂ ਅਸੀਂ ਡਿਫੈਂਸ ਕਰ ਲੈਂਦੇ ਹਾਂ, ਬਚਾਅ ਕਰ ਲੈਂਦੇ ਹਾਂ, ਪਤਾ ਕੀ ਪਰ ਹੁੰਦਾ ਨਹੀਂ, ਇਹ ਪਤਾ ਨਿੰਦਾ ਬੁਰੀ ਹੈ। ਲੇਕਿਨ ਕਰਨ ਲੱਗਿਆਂ ਇਹ ਕਹਿ ਦਿੰਦੇ ਹਾਂ ਕਿ ਨਿੰਦਾ ਕਰਨੀ ਨਹੀਂ ਚਾਹੀਦੀ, ਇਹ ਵੀ ਕਹਿ ਦਿੰਦੇ ਹਾਂ, ਨਹੀਂ ਫਿਰ ਸ਼ੁਰੂ ਹੋ ਜਾਂਦੇ ਹਾਂ, ਹੋਈ ਗੱਲ ਕਰਨੀ ਪੈ ਰਹੀ ਹੈ। ਨਿੰਦਾ ਕੀ ਕਰਦੇ ਨੇ, ਕਹਿੰਦੇ ਨੇ ਪਹਿਲੇ ਗੁਰੂ ਧਰਮਸਾਲ ਵਿੱਚ ਬੈਠਦੇ ਸਨ, ਬਣਾ ਕੇ ਗੁਰੂ 'ਤੇ ਬੈਠਦੇ ਨੇ, ਪਹਿਲੇ ਸੰਗਤ ਆਉਂਦੀ ਸੀ ਚੱਲ ਕੇ, ਹੁਣ ਸੰਗਤ ਆਉਂਦੀ ਹੈ, ਗੁਰੂ ਮਿਲਦੇ ਨਹੀਂ। ਪਹਿਲੇ ਗੁਰੂ ਬਾਣੀ ਉਚਾਰਨ ਕਰਦੇ ਸਨ, ਇਹਨਾਂ ਬਾਣੀ ਉਚਾਰਨ ਕੋਈ ਨਹੀਂ ਕੀਤੀ। ਪਹਿਲੇ ਮੰਜੇ 'ਤੇ ਬੈਠ ਕੇ ਉਪਦੇਸ਼ ਕਰਦੇ ਸਨ, ਇਹਨਾਂ ਕੁੱਤੇ ਰੱਖੇ ਨੇ, ਸ਼ਿਕਾਰ ਖੇਡਦੇ ਨੇ, ਇਹਨਾਂ ਪੈਂਦੇ ਖਾਣ ਵਰਗੇ ਦੁਸ਼ਟ ਕੋਲ ਰੱਖੇ ਨੇ, ਸੇਵਕਾਂ ਨੂੰ ਨੇੜੇ ਨਹੀਂ ਢੁੱਕਣ ਦਿੰਦੇ। ਪਹਿਲੇ ਗੁਰੂਆਂ ਨੂੰ ਬਾਦਸ਼ਾਹ ਮੱਥਾ ਟੇਕਣ ਆਉਂਦੇ ਸਨ, ਇਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਉਹਨਾਂ ਕੈਦ ਕਰ ਦਿੱਤਾ। ਕਹਿੰਦੇ ਨੇ ਸੰਦੇਹ ਹੈ, ਸ਼ੱਕ ਹੈ, ਭਾਈ ਸਾਹਿਬ ਜੀ ਕਹਿੰਦੇ ਨੇ, ਪਰ ਸ਼ਰਧਾਲੂ ਵੀ ਨੇ, ਉਹ ਕਹਿੰਦੇ ਨੇ ਨਹੀਂ, ਸਤਿਗੁਰੂ ਅਜਰ ਨੂੰ ਜਰ ਰਹੇ ਨੇ, ਇਹ ਉਹਨਾਂ ਦਾ ਕੌਤਕ ਹੈ। ਹੁਣ ਸ਼ਰਧਾ ਜਾਂ ਸ਼ੱਕ, ਇਹਨਾਂ ਦੋਵਾਂ ਦੇ ਦਰਸ਼ਨ ਕਰੋ। ਸ਼ੱਕ ਵਾਲੇ ਤਾਂ ਸ਼ੱਕ ਕਰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਬਹੁਤ ਬਿਰਧ ਹੋ ਚੁੱਕੇ ਸਨ, ਪੈਦਲ ਤੁਰ ਕੇ ਗਵਾਲੀਅਰ ਗਏ, ਮੁਲਾਕਾਤ ਦਾ ਸਮਾਂ ਨਹੀਂ ਮਿਲਿਆ, ਦੀਵਾਰ ਨੂੰ, ਗਵਾਲੀਅਰ ਦੇ ਕਿਲੇ ਦੀ ਦੀਵਾਰ ਨੂੰ ਬਾਹਰੋਂ ਹੀ ਮੱਥਾ ਟੇਕਿਆ। ਕਿਸੇ ਤਰਕਵਾਦੀ ਨੇ ਪੁੱਛਿਆ, ਬਾਬਾ ਜੀ ਇੱਟਾਂ ਨੂੰ ਮੱਥਾ ਟੇਕਦੇ ਹੋ? ਸਾਡੇ ਵੀ ਤਰਕਵਾਦੀ ਕਈ ਵਾਰੀ ਕਹਿ ਦਿੰਦੇ ਨੇ, ਮੱਥਾ ਤਾਂ ਟੇਕਨੇ ਆ, ਗੁਰਦੁਆਰੇ ਜਦੋਂ ਸਿੱਖ ਆਉਂਦਾ ਪਹਿਲੀ ਪੌੜੀ ਆ ਜਾਂਦੀ ਹੈ, ਉੱਥੋਂ ਹੀ ਧੂੜ ਲੈ ਕੇ ਮੱਥੇ ਨੂੰ ਲਾਉਂਦਾ। ਸੱਚ ਇਹ ਹੈ ਕਿ ਬੇਸ਼ੱਕ ਕਿਸੇ ਪੱਥਰ ਨੂੰ ਹੱਥ ਲਾ ਕੇ ਮੱਥੇ ਨੂੰ ਲਾ ਰਹੇ ਹੈ, ਕਿਸੇ ਦਰੀ ਨੂੰ ਹੱਥ ਲਾ ਕੇ ਮੱਥੇ ਨੂੰ ਲਾ ਰਹੇ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕ ਰਹੀ ਹੈ। ਉਹ ਇਸ ਲਈ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਨੇ, ਕਿੰਨੀ ਚੰਗੀ ਬਿਲਡਿੰਗ ਹੋਵੇ, ਕਿੰਨੀ ਸੱਜੀ ਧਜੀ ਹੋਵੇ, ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ, ਸਿੱਖ ਮੱਥਾ ਟੇਕੇਗਾ? ਬਿਲਕੁਲ ਨਹੀਂ। ਅਸੀਂ ਮੱਥਾ ਟੇਕਦੇ ਹਾਂ ਪਰਮਾਤਮਾ ਨੂੰ, ਰੱਬੀ ਗਿਆਨ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਗੁਰਦੁਆਰਾ ਵੇਖ ਕੇ ਸਿੱਖ ਦੂਰੋਂ ਆਪਣਾ ਸਿਰ ਝੁਕਾ ਦਿੰਦਾ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਕਹਿਣ ਲੱਗੇ, ਮੈਂ ਇੱਟਾਂ ਨੂੰ ਮੱਥਾ ਨਹੀਂ ਟੇਕਿਆ, ਮੇਰਾ ਪਰਮਾਤਮਾ ਅੰਦਰ ਬੈਠਾ, ਮੇਰਾ ਗੁਰੂ ਅੰਦਰ ਬੈਠਾ। ਤਰਕਵਾਦੀ ਸੰਦੇਹ ਵਾਲਾ ਕਹਿਣ ਲੱਗਾ, ਜੋ ਆਪ ਹੀ ਬੰਧਨ ਵਿੱਚ ਹੈ, ਬੰਦੀ ਵਿੱਚ ਹੈ, ਤੁਹਾਨੂੰ ਮੁਕਤ ਕਿਵੇਂ ਕਰੇਗਾ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਇਹ ਉਹਨਾਂ ਦਾ ਕੌਤਕ ਹੈ, ਇਹ ਚੋਜ ਹੈ ਭਾਈ, ਤੂੰ ਉਹਨਾਂ ਨੂੰ ਅੰਦਰ ਜਾਂਦਿਆਂ ਜ਼ਰੂਰ ਵੇਖਿਆ, ਬਾਹਰ ਆਉਂਦਿਆਂ ਵੇਖੀ, ਤੈਨੂੰ ਪਤਾ ਲੱਗ ਜਾਏਗਾ। ਵਾਕਿਆ ਹੀ ਉਹ ਦਿਨ ਆ ਗਏ ਕਿ ਜਦੋਂ ਗਏ ਸਨ ਇਕੱਲੇ ਅੰਦਰ ਗਏ, ਪਰ ਜਦੋਂ ਬਾਹਰ ਆਏ 52 ਕੈਦੀ ਵੀ ਨਾਲ ਬਾਹਰ ਆ ਗਏ। ਬੰਦੀ ਛੋੜ ਸਤਿਗੁਰੂ ਦੇ ਦਰਸ਼ਨ ਕਰਕੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਸਤ ਸੰਗਤ ਜੀ ਸੁਚੇਤ ਹੋ ਜਾਓ, ਪਾਂਡਾ ਤਾਂ ਸਾਡੇ ਕੋਲ ਹੈ ਪਰ ਉਲਟਾ ਨਾ ਕਰੋ, ਮੂਧਾ ਨਾ ਕਰੋ, ਸ਼ੱਕ ਨਾ ਕਰੋ। ਜਿੱਥੇ ਸ਼ੱਕ ਹੈ ਉੱਥੇ ਸ਼ਰਧਾ ਨਹੀਂ। ਬੇਸ਼ੱਕ ਲੱਖਾਂ ਕੀਰਤਨ ਦਰਬਾਰ ਹੋ ਜਾਣ, ਕਥਾ ਹੋ ਜਾਣ, ਸਮਾਗਮ ਹੋ ਜਾਣ, ਪਾਂਡਾ ਉਲਟਾ ਹੈ, ਇੱਕ ਬੂੰਦ ਪੱਲੇ ਨਹੀਂ ਪੈਣੀ। ਇਹ ਬੂੰਦ ਪੀਣ ਜੋਗਾ ਬੰਦਾ ਕਿਵੇਂ ਹੋਵੇਗਾ? ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਮਨਹਾਰ। ਗੁਰੂ ਨੂੰ ਮਿਲ ਕੇ ਪੀਣ ਜੋਗਾ ਬਣਦਾ। ਗੁਰੂ ਕਹਿੰਦੇ ਨੇ ਸ਼ਰਧਾਲੂ ਬਣ ਜਾ, ਸ਼ਰਧਾ ਕਰ। ਹੁਣ ਦੁਨੀ ਚੰਦ ਕੋਲ ਹੀ ਰਹਿੰਦਾ ਸੀ, ਹੋਰ ਵੀ ਸਾਥੀ ਤੋੜੇ, ਦੀਵਾਰ ਟੱਪ ਕੇ ਚਲਾ ਗਿਆ। ਕਿਉਂ ਐਸਾ ਹੋਇਆ? ਪਾਂਡਾ ਹੈ ਪਰ ਉਲਟਾ ਹੈ। ਪਰ ਕੁਛ ਉਹ ਨੇ, ਪਾਂਡਾ ਤਾਂ ਕੋਲ ਹੈ ਪਰ ਪਾਂਡਾ ਗੰਦਾ ਮਹਿਲ ਆਇਆ। ਸਤਿਗੁਰੂ ਇੱਥੇ ਫਰਮਾ ਰਹੇ ਨੇ, ਸੂਹੀ ਮਹਿਲਾ ਪਹਿਲਾ। ਸੂਹੀ ਰਾਗ ਵਿੱਚ ਇਹ ਸ਼ਬਦ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਪਾਂਡਾ ਅੱਛਾ ਸੋਏ ਜੋਤ ਸੁਭਾਅ ਵਸੀ। ਅੱਛਾ ਪਾਂਡਾ ਹਿਰਦਾ ਉਹ ਹੈ ਜਿਹੜਾ ਪਰਮਾਤਮਾ ਨੂੰ ਪਾਉਂਦਾ। ਉਹ ਪਾਂਡਾ ਵੇਖੇ ਅਤੇ ਕਹਿ ਦੇ ਵੀ ਹਾਂ ਠੀਕ ਹੈ, ਪਾਉਣ ਦੇ ਯੋਗ ਹੈ। ਇੱਕ ਬੇਨਤੀ ਹੋਰ ਕਰਾਂ, ਜੋ ਵੀ ਤੁਸੀਂ ਬੰਦਗੀ ਭਗਤੀ ਕਰ ਰਹੇ ਹੋ, ਕਾਲ ਕਮਾ ਰਹੇ ਹੋ, ਇਹ ਕੇਵਲ ਪਾਂਡਾ ਸਾਫ਼ ਕਰ ਰਹੇ ਹੋ। ਅਸੀਂ ਪਾਂਡਾ ਸਾਫ਼ ਕਰਨਾ ਹੈ, ਉਸ ਨੇ ਵਸਤੂ ਪਾ ਦੇਣੀ। ਜੇ ਬਰਤਨ ਸਾਫ਼ ਹੋ ਜਾਏ, ਸ਼ੱਕ ਇਸ ਵਿੱਚੋਂ ਨਿਕਲ ਜਾਏ, ਸ਼ਰਧਾ ਦੇ ਨਾਲ ਇਹ ਬਰਤਨ ਸਾਫ਼ ਹੋ ਜਾਏ, ਉਸਨੂੰ ਪਾ ਜਾਏ, ਪਾ ਗਿਆ ਭਾਈ ਲਹਿਣੇ ਦਾ ਹਿਰਦਾ, ਵਸਤੂ ਪਾ ਦਿੱਤੀ। ਵਸਤੂ ਪਾਉਂਦਿਆਂ ਕੇਵਲ ਇੱਕ ਛਿਣ ਲੱਗੇਗਾ, ਦੂਜਾ ਨਹੀਂ। ਇੱਕ ਚਿੱਤ ਜੇ ਇੱਕ ਛਿਣ ਦਿਹਾਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਜੇ ਛਿਣ ਇੱਕ ਲੱਗਣਾ, ਫਿਰ ਇੰਨਾ ਲੰਬਾ ਸਮਾਂ ਕਰਨ ਦਾ ਕੀ ਭਾਵ ਹੈ? ਬਸ ਇਹ ਪਾਂਡਾ ਸਾਫ਼ ਹੋ ਰਹੇ ਹੈ, ਇੱਕ ਛਿਣ ਲੱਗੇਗਾ। ਪਾਂਡਾ ਅੱਛਾ ਸੋਏ ਜੋਤ ਸੁਭਾਵ ਸੀ। ਪਾਂਡਾ ਜਦੋਂ ਪਵਿੱਤਰ ਹੋ ਗਿਆ, ਇੱਕ ਬਚਨ ਕਿਹਾ, ਔਰ ਇਤਿਹਾਸਕ ਬਚਨ ਉਹ ਕਦੀ ਨਾ ਭੁੱਲਣਾ, ਸਿੱਖੀ ਪ੍ਰਾਪਤ ਹੋਵੇਗੀ। ਜੇ ਕਦੀ ਦੂਰ ਵੀ ਹੋ ਗਏ, ਸਾਖੀ ਯਾਦ ਕਰਕੇ ਨੇੜੇ ਹੋ ਜਾਵਾਂਗੇ। ਸਤਿਗੁਰੂ ਭਾਈ ਲਹਿਣੇ ਨੂੰ ਕਹਿੰਦੇ ਨੇ, ਲਹਿਣਿਆ ਜ਼ਰਾ ਧਿਆਨ ਨਾਲ ਵੇਖ, ਕੋਈ ਹੋਰ ਤੇਰੇ ਬਿਨਾਂ ਰਹਿ ਗਿਆ? ਕੋਈ ਸਿੱਖ ਹੈ? ਵੇਖਿਆ, ਕਹਿਣ ਲੱਗਾ ਕੋਈ ਵੀ ਨਹੀਂ। ਬਾਬਾ ਬੁੱਢਾ ਜੀ ਵੀ ਪਾਸੇ ਹੋ ਗਏ। ਉਹਨਾਂ ਆਪ ਸੰਗਤ ਵਿੱਚ ਕਿਹਾ ਸੀ, ਸਾਧ ਸੰਗਤ ਜੀ, ਉਸ ਵੇਲੇ ਮੈਂ ਵੀ ਪਾਸੇ ਹੋ ਗਿਆ, ਸਾਰੇ ਸਿੱਖ ਪਾਸੇ ਹੋ ਗਏ, ਰਹਿ ਗਿਆ ਇੱਕ ਭਾਈ ਲਹਿਣਾ। ਜਦੋਂ ਸਤਿਗੁਰਾਂ ਕਿਹਾ ਖਾ ਮੁਰਦਾ, ਪਾਤਸ਼ਾਹ ਕਿਹੜੇ ਪਾਸੇ ਹੋ? ਕਹਿਣ ਲੱਗੇ ਰਹਿਣ ਦੇ, ਮੇਰੇ ਕੋਲ ਆ, ਮੇਰੀ ਗੱਲ ਸੁਣ। ਸਾਰੇ ਹੀ ਛੱਡ ਕੇ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਬੜੇ ਗੁੱਸੇ ਨਾਲ ਕਹਿੰਦੇ ਨੇ, ਤੂੰ ਵੀ ਜਾ। ਹੱਥ ਜੁੜ ਗਏ ਅਤੇ ਕਹਿਣ ਲੱਗੇ, ਪਾਤਸ਼ਾਹ ਜਾਵਾਂ ਤਾਂ ਜੇ ਕੋਈ ਥਾਂ ਹੋਵੇ, ਤੁਹਾਡੇ ਬਿਨਾਂ ਮੇਰਾ ਟਿਕਾਣਾ ਹੀ ਕੋਈ ਨਹੀਂ, ਥਾਂ ਹੀ ਕੋਈ ਨਹੀਂ, ਕਿੱਥੇ ਜਾਵਾਂ? ਰੋ ਕੇ ਕਹਿਣ ਲੱਗੇ, ਕਿੱਥੇ ਜਾਵਾਂ? ਜਾਣ ਲਈ ਚਾਹੀਦੀ ਹੈ ਥਾਂ, ਥਾਂ ਕੋਈ ਹੈ ਨਹੀਂ, ਥਾਂ ਤੁਹਾਡੇ ਚਰਨਾਂ 'ਚ। ਗੁੱਸਾ ਢਲ ਗਿਆ, ਗੁੱਸਾ ਹੈ ਹੀ ਨਹੀਂ ਸੀ ਉਹ, ਤਾਂ ਮੈਂ ਸਮਝਦਾ ਕੌਤਕ ਸੀ, ਪਿਆਰ 'ਚ ਆ ਗਿਆ, ਪਿਆਰ ਭਰੀ ਨਜ਼ਰ ਨਾਲ ਵੇਖਿਆ। ਵੇਖ ਕੇ ਕਹਿਣ ਲੱਗੇ, ਸੱਚਮੁੱਚ ਇਹ ਠੀਕ ਹੈ ਲਹਿਣਿਆ, ਮੇਰੇ ਬਿਨਾਂ ਤੇਰੀ ਕੋਈ ਥਾਂ ਨਹੀਂ ਅਤੇ ਤੇਰੇ ਬਿਨਾਂ ਮੇਰਾ ਵੀ ਕੋਈ ਥਾਂ ਨਹੀਂ। ਮੈਂ ਵੀ ਵੇਖ ਰਿਹਾ ਸਾਂ ਟਿਕਾਣਾ ਕਿ ਕਿਹੜਾ ਹੈ, ਜਿੱਥੇ ਮੈਂ ਬੈਠ ਜਾਵਾਂ। ਕੋਈ ਹਿਰਦਾ ਖਾਲੀ ਨਹੀਂ ਮਿਲਿਆ। ਕਿਸੇ ਹਿਰਦੇ ਵਿੱਚ ਪੁੱਤਰ ਬੈਠਾ, ਕਿਸੇ ਵਿੱਚ ਮਿੱਤਰ ਬੈਠਾ, ਕਿਤੇ ਇਸਤਰੀ ਬੈਠੀ ਹੈ, ਕਿਤੇ ਧਨ ਬੈਠਾ, ਕਿਤੇ ਦੁਸ਼ਮਣ ਬੈਠਾ। ਇੱਕ ਹਿਰਦਾ ਖਾਲੀ ਹੈ, ਇੱਕ ਭਾਂਡਾ ਖਾਲੀ ਹੈ, ਇੱਕ ਭਾਂਡਾ ਸਾਫ਼ ਹੈ ਭਾਈ ਲਹਿਣੇ ਦਾ। ਲੈ ਫਿਰ ਹੁਣ ਮੈਂ ਤੇਰੇ ਹਿਰਦੇ ਵਿੱਚ ਬੈਠਾਂਗਾ। ਬੈਠ ਗਏ, ਇੱਕ ਛਿਣ ਲੱਗਾ। ਬਾਬਾ ਮੜੀ ਨਾ ਗੋਰ, ਬਾਬੇ ਨੂੰ ਨਾ ਮੜੀ 'ਚ ਲੱਭਣਾ, ਨਾ ਕਿਸੇ ਕਬਰ ਵਿੱਚ। ਮੇਰਾ ਟਿਕਾਣਾ ਸੁਣੋ ਕਿੱਥੇ ਹੈ। ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀ ਹੈ ਮੈਂ। ਮੈਂ ਗੁਰੂ ਅੰਗਦ ਦੇਵ ਦੇ ਹਿਰਦੇ ਵਿੱਚ ਹਾਂ। ਪੁਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ। ਸਿੱਖ ਇਤਿਹਾਸ ਦਾ ਤੱਤ ਸਾਰੇ ਗੁਰ ਯਾਦ ਰੱਖਣਾ। ਉਸ ਤੋਂ ਬਾਅਦ ਜਿੰਨਾ ਚਿਰ ਗੁਰੂ ਨਾਨਕ ਦੇਵ ਜੀ ਦਾ ਸਰੀਰ ਰਿਹਾ, ਆਪਣੇ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਸੀ। ਗੁਰਿਆਈ ਗੱਦੀ 'ਤੇ ਭਾਈ ਲਹਿਣੇ ਨੂੰ ਬਿਠਾ ਦਿੱਤਾ, ਆਪ ਸੰਗਤ ਵਿੱਚ ਬੈਠਣ ਲੱਗ ਪਏ। ਪਾਤਸ਼ਾਹ ਤੁਸੀਂ ਸੰਗਤ ਵਿੱਚ? ਕਹਿਣ ਲੱਗੇ, ਸਰੀਰ ਸੰਗਤ ਵਿੱਚ ਬੈਠ ਰਿਹਾ, ਗੁਰੂ ਅਤੇ ਭਾਈ ਲਹਿਣੇ ਦੇ ਹਿਰਦੇ ਵਿੱਚ ਬੈਠ ਕੇ ਹੈ। ਗੁਰੂ ਤੁਹਾਡੇ ਸਭ ਦੇ ਹਿਰਦੇ ਵਿੱਚ ਵਸਣ ਲਈ ਤਿਆਰ ਹੈ। ਭਾਂਡਾ ਤੁਹਾਨੂੰ ਦਿੱਤਾ ਹੀ ਤਾਂ ਹੈ, ਉਸਨੇ ਵਸਤੂ ਪਾਉਣੀ ਹੈ। ਭਾਂਡਾ ਸਿੱਧਾ ਕਰ ਦਈਏ, ਭਾਂਡਾ ਸਾਫ਼ ਕਰ ਦਈਏ, ਉਹ ਕਹਿ ਸਕੇ ਹਾਂ ਤੇਰਾ ਭਾਂਡਾ ਸਾਫ਼ ਹੈ। ਭਾਂਡਾ ਅਤ ਮਲੀਨ, ਤੋਤਾ ਅੱਛਾ ਨਾ ਹੋਏ ਸੀ। ਰਾਤੀ ਅੱਛੀ ਤਰ੍ਹਾਂ ਭਾਂਡਾ ਧੋ ਕੇ ਸਾਫ਼ ਕਰਕੇ ਉਸ ਨੂੰ ਰੱਖ ਦਿੱਤਾ। ਸਵੇਰੇ ਪਾਣੀ ਫੇਰ ਲੈਂਦੇ, ਉਹ ਸਾਫ਼ ਹੈ, ਪਰ ਜੇ ਭਾਂਡਾ ਥੰਧਿਆਈ ਨਾਲ ਮੈਲਾ ਹੋਵੇ, ਉਸ ਦੇ ਵਿੱਚ ਕੁਛ ਹੋਰ ਲੱਗਾ ਹੋਵੇ, ਧੋਤਿਆਂ ਸਾਫ਼ ਨਹੀਂ ਹੋਣਾ। ਪਹਿਲਾਂ ਸਾਡਾ ਢੰਗ ਸੀ, ਰੇਤੇ ਨਾਲ ਸੁਆਹ ਨਾਲ ਭਾਂਡੇ ਮਾਂਜਦੇ ਸਾਂ, ਆਹ ਚੰਗੇ ਸਾਬਣ ਆ ਗਏ। ਜੇ ਥੰਧਿਆਈ ਲੱਗੀ ਹੈ ਹਉਮੈ ਦੀ, ਅਹੂੰ ਬੁੱਧ ਮਨ ਪੂਰ ਥਿੰਧਾਈ, ਕੀ ਕਰ ਸਾਧੂ ਧੂਰ ਕਰ ਸ਼ੁੱਧ ਮਜਾਈ। ਇਹਨੂੰ ਸ਼ੁੱਧ ਕਰ ਲੈ, ਗੁਰੂ ਦੀ ਚਰਨ ਧੂੜ ਨਾਲ ਮਾਂਜ ਲੈ, ਤਾਂ ਕਿ ਤੇਰਾ ਭਾਂਡਾ ਸਾਫ਼ ਹੋ ਜਾਏ। ਭਾਂਡਾ ਅਤ ਮਲੀਨ, ਤੋਤਾ ਅੱਛਾ ਨਾ ਹੋਏ ਸੀ। ਮਾਮੂਲੀ ਪਾਣੀ ਫੇਰਿਆਂ ਸਾਫ਼ ਨਹੀਂ ਹੋਣਾ। ਇੱਕ ਬੜੀ ਪਾਪ ਪੂਰਤ ਕਥਾ ਮੈਨੂੰ ਯਾਦ ਆਈ। ਇੱਕ ਮਾਤਾ ਜਿਸ ਦਾ ਕੰਮ ਸੀ ਹਰ ਜਾਦੂ ਟੂਣਾ ਕਰਦੇ ਹੀ ਰਹਿਣਾ, ਬੁਰੀ ਤੋਂ ਬੁਰੀ ਮਤ ਆਪ ਲੈਣੀ ਅਤੇ ਦੂਸਰਿਆਂ ਨੂੰ ਦੇਣੀ। ਬੱਚਾ ਕਿਸੇ ਦਾ ਬਿਮਾਰ ਹੋ ਗਿਆ, ਕਿਸੇ ਦਾ ਨਾਮ ਲੈਣਾ, ਹਾਂ ਇਸ ਦੀ ਨਜ਼ਰ ਲੱਗੀ ਹੈ, ਇਹ ਕੁਲਸ਼ਨੀ ਜਦ ਤੱਕ ਨਗਰ ਵਿੱਚ ਹੈ ਇਹ ਨਗਰ ਦਾ ਭਲਾ ਨਹੀਂ ਹੋਣਾ, ਲੋਕਾਂ ਉਸ ਦੇ ਵੈਰੀ ਬਣ ਜਾਣ। ਬਸ ਬੁਰੀ ਮਤ ਦੇਣੀ। ਜਾ ਰਿਹਾ ਸੀ ਇੱਕ ਸਾਧੂ, ਕਹਿਣ ਲੱਗੀ ਬਾਬਾ ਗੱਲ ਸੁਣ, ਕੋ ਨਾਮ ਦੀ ਗੱਲ ਸੁਣਾ ਜਾ। ਜਾਣਦਾ ਸੀ ਚੰਗੀ ਤਰ੍ਹਾਂ ਕਿ ਕੀ ਹੈ ਇਸ ਦਾ ਹਿਰਦਾ ਕੀ ਹੈ। ਕਹਿਣ ਲੱਗਾ ਕੱਲ੍ਹ ਆਵਾਂਗਾ ਤੈਨੂੰ ਨਾਮ ਦੀ ਗੱਲ ਸੁਣਾਉਣ। ਸੁਭਾਵਕ ਹੀ ਬੱਚਿਆਂ ਵਾਸਤੇ ਖੀਰ ਵੀ ਉਸਨੇ ਬਣਾਈ ਸੀ। ਕਹਿਣ ਲੱਗੀ ਚਲੋ ਦੋ ਕੜਛੀਆਂ ਸਾਧੂ ਨੂੰ ਵੀ ਦੇ ਦੇਵਾਂ। ਉਹ ਆਇਆ ਵੀ ਬੜੇ ਢੰਗ ਨਾਲ ਸੀ, ਕੁਛ ਸਮਝਾਉਣ ਵਾਸਤੇ ਆਇਆ ਸੀ। ਕਾਸਾ ਅੱਗੇ ਕੀਤਾ, ਮਾਤਾ ਖੀਰ ਪਾਉਣ ਲੱਗੀ, ਕੜਛੀ ਪਿੱਛੇ ਖਿੱਚ ਲੱਗੀ। ਕਹਿਣ ਲੱਗੀ ਸਾਧੂ ਤੂੰ ਤੇ ਦੁਸ਼ਟ ਹੈ, ਇੰਨੀ ਚੰਗੀ ਪਵਿੱਤਰ ਚੀਜ਼ ਖੀਰ, ਦੁੱਧ ਤੋਂ ਬਣੀ ਖੀਰ, ਔਰ ਤੇਰਾ ਗੰਦਾ ਲੋਟਾ ਇਸ ਵਿੱਚ ਕਿਵੇਂ ਪਾ ਦੇ? ਇਹ ਤਾਂ ਗੰਦਾ ਹੈ, ਤੂੰ ਵਿਸ਼ਟਾ ਪਾਇਆ ਵਿੱਚ। ਪਿੱਛੇ ਕਰ ਲਿਆ, ਕਹਿਣ ਲੱਗਾ ਮਾਤਾ ਗੰਦਿਆਂ ਲੋਟਿਆਂ 'ਚ ਖੀਰ ਨਹੀਂ ਪੈ ਸਕਦੀ। ਕਹਿਣ ਲੱਗੀ ਬਿਲਕੁਲ ਨਹੀਂ। ਕਹਿਣ ਲੱਗਾ ਫਿਰ ਤੂੰ ਨਾਮ ਦੀ ਗੱਲ ਪੁੱਛੀਏ, ਗੰਦਿਆਂ ਹਿਰਦਿਆਂ ਵਿੱਚ ਨਾਮ ਵੀ ਨਹੀਂ ਪੈਂਦਾ। ਜੇ ਗੰਦੇ ਹਿਰਦੇ ਵਿੱਚ ਖੀਰ ਨਹੀਂ ਪੈ ਸਕਦੀ, ਗੰਦੇ ਹਿਰਦੇ ਵਿੱਚ ਨਾਮ ਵੀ ਨਹੀਂ ਪੈਂਦਾ, ਮੈਂ ਤਾਂ ਲੋਟਾ ਹੁਣੇ ਧੋ ਲਵਾਂਗਾ, ਮਾਂਜ ਲਵਾਂਗਾ, ਪਰ ਤੂੰ ਹਿਰਦੇ ਦਾ ਕੀ ਕਰੇਂਗੀ? ਇੱਥੇ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਾਂ, ਕੰਨਾਂ ਰਾਹੀਂ ਜੋ ਪਿਆ ਹਿਰਦੇ ਤੱਕ ਜਾ ਪਹੁੰਚਾ। ਪੈਂਦਾ ਕੰਨਾਂ ਵਿੱਚ, ਪਹੁੰਚਦਾ ਹਿਰਦੇ ਤੱਕ। ਅੱਖਾਂ ਰਾਹੀਂ ਜੋ ਤੁਸੀਂ ਵੇਖਿਆ ਪਹੁੰਚਿਆ ਹਿਰਦੇ ਤੱਕ। ਜ਼ੁਬਾਨ ਰਾਹੀਂ ਜੋ ਬੋਲ ਦਿੱਤਾ ਉਹ ਵੀ ਬਾਹਰ ਹੀ ਨਿਰਾ ਨਹੀਂ ਗਿਆ, ਉਹ ਵੀ ਪਹੁੰਚਿਆ ਹਿਰਦੇ ਤੱਕ। ਕਰਮ ਇੰਦਰੀਆਂ, ਗਿਆਨ ਇੰਦਰੀਆਂ, ਜੋ ਵੀ ਗਿਆਨ ਇਕੱਠਾ ਕੀਤਾ ਗਿਆ ਹਿਰਦੇ ਤੱਕ। ਜੇ ਬੁਰਾ ਇਕੱਠਾ ਕਰ ਲਿਆ ਤਾਂ ਬੁਰਾ ਹਿਰਦਾ ਬਣ ਗਿਆ, ਪਰ ਗਿਆ। ਭਲਾ ਇਕੱਠਾ ਕਰ ਲਿਆ, ਭਲਾ ਬਣ ਗਿਆ। ਪਰ ਇੱਕ ਗੱਲ ਕਦੀ ਨਾ ਭੁੱਲਣੀ, ਇੱਥੋਂ ਕੁਛ ਪਾ ਲੈਣਾ ਤਾਂ ਸੌਖਾ, ਪਰ ਇਹਨੂੰ ਕੱਢਣਾ ਬਹੁਤ ਮੁਸ਼ਕਲ ਹੈ। ਮੈਂ ਕੋਈ ਬੁਰੀ ਗੱਲ ਸੁਣ ਲਈ, ਸੁਣ ਤਾਂ ਲਈ, ਇਹਨੂੰ ਭੁਲਾਉਣਾ ਬੜਾ ਔਖਾ। ਤੁਸੀਂ ਕੋਈ ਗੱਲ ਭੁਲਾ ਕੇ ਵੇਖੋ, ਜਿਉਂ ਜਿਉਂ ਭੁਲਾਉਣ ਦਾ ਯਤਨ ਕਰੋਗੇ ਤਿਉਂ ਤਿਉਂ ਜ਼ਿਆਦਾ ਯਾਦ ਆਏਗੀ। ਤੁਸੀਂ ਭੁਲਾਉਣ ਦਾ ਯਤਨ ਕਰੋ, ਇੱਕ ਮਾਮੂਲੀ ਵਿਚਾਰ ਹਿਰਦੇ 'ਚੋਂ ਨਿਕਲਣੀ ਨਹੀਂ। ਇਸੇ ਲਈ ਸਿਆਣੇ ਸਤਿਪੁਰਸ਼ ਕਹਿੰਦੇ ਨੇ, ਕੰਨ ਸਾਂਭ ਲੈ, ਅੱਖਾਂ ਨੂੰ ਸਾਂਭ ਕੇ ਰੱਖ। ਪਹਿਰੇਦਾਰ ਕੋਈ ਤਕੜਾ ਚਾਹੀਦਾ। ਪਹਿਰੇਦਾਰ ਦਾ ਕੰਮ ਹੈ, ਉਹਦੇ ਇੱਕ ਹੱਥ ਵਿੱਚ ਹੁੰਦੀ ਹੈ ਲਾਠੀ, ਇੱਕ ਵਿੱਚ ਬੈਟਰੀ, ਜਾਂ ਪਹਿਲੇ ਲਾਲਟੈਨਾਂ ਸਨ, ਲਾਲਟੈਨ ਹੋਣੀ। ਲਾਲਟੈਨ ਨਾਲ ਉਹ ਵੇਖਦਾ ਸੀ ਉੱਚਾ ਕਰਕੇ, ਕੌਣ ਹੈ, ਜਿਸ ਕਰਦਾ ਮੈਂ ਰਖਵਾਲਾ, ਇਹ ਕਰਦਾ ਮਿੱਤਰ ਹੈ ਕਿ ਦੁਸ਼ਮਣ ਹੈ। ਜੇ ਤਾਂ ਦੁਸ਼ਮਣ ਹੈ, ਚੋਰ ਹੈ, ਤਾਂ ਉਹ ਡਾਂਗ ਚੁੱਕ ਲੈਂਦਾ ਸੀ ਲਾਠੀ। ਪਰ ਜੇਕਰ ਇਸ ਘਰ ਦਾ ਮਿੱਤਰ ਹੈ, ਲਾਲਟੈਨ ਅੱਗੇ ਕਰਕੇ ਕਹਿੰਦਾ ਸੀ ਆਓ ਜੀ ਆਇਆਂ ਨੂੰ। ਗੁਰੂ ਨੇ ਸਾਡੇ ਹਿਰਦੇ ਘਰ ਅੱਗੇ ਇੱਕ ਪਹਿਰੇਦਾਰ ਖੜਾ ਕੀਤਾ। ਚੰਗਾ ਵਿਚਾਰ ਆ ਜਾਏ ਤਾਂ ਉਹ ਕਹਿੰਦਾ ਜੀ ਆਇਆਂ ਨੂੰ। ਉਸ ਪਹਿਰੇਦਾਰ ਦੇ ਕੋਲ ਰੌਸ਼ਨੀ ਹੈ, ਉਸ ਪਹਿਰੇਦਾਰ ਦੇ ਕੋਲ ਸ੍ਰੀ ਸਾਹਿਬ ਵੀ ਹੈ। ਜੇ ਤਾਂ ਸ਼ੁਭ ਵਿਚਾਰ ਆਇਆ ਉਹ ਕਹਿੰਦਾ ਜੀ ਆਇਆਂ ਨੂੰ, ਇਸ ਘਰ ਵਿੱਚ ਸਵਾਗਤ ਹੈ। ਪਰ ਜੇ ਆ ਜਾਂਦਾ ਕੋਈ ਚੋਰ, ਉਹ ਸ੍ਰੀ ਸਾਹਿਬ ਚੁੱਕ ਲੈਂਦਾ ਕਿ ਚੱਲ ਇੱਥੋਂ ਵਾਪਸ। ਉਹ ਪਹਿਰੇਦਾਰ ਕੌਣ ਹੈ ਸਾਨੂੰ ਪਤਾ, ਉਹ ਪਹਿਰੇਦਾਰ ਹੈ ਸਤਿਗੁਰੂ ਦਾ ਸ਼ਬਦ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਗੁਰੂ ਨੇ ਤਾਂ ਚੌਂਕੀ ਪਾ ਦਿੱਤੀ, ਕਿਸ ਦਾ ਕੋਈ ਨੁਕਸਾਨ ਨਾ ਹੋ ਜਾਏ। ਸ਼ਬਦ ਰੌਸ਼ਨ ਹੀ ਹੈ, ਸ਼ਬਦ ਗੁਰੂ ਦੀ ਮੱਤ ਹੈ, ਸ਼ਬਦ ਤਲਵਾਰ ਹੈ। ਸੱਤਾ ਬਲਵੰਡ ਦੀ ਉਚਾਰਨ ਕੀਤੀ ਹੋਈ ਵਾਰ ਪੜ੍ਹੋ ਅਤੇ ਪਤਾ ਲੱਗੇਗਾ ਸ਼ਬਦ ਨੂੰ ਖੜਕ ਕਿਹਾ। ਮਤ ਗੁਰ ਆਤਮ ਦੇਵ ਦੀ, ਖੜਗ ਜ਼ੋਰ ਪੁਰਾਏ ਕੋਏ ਜੀਦ ਹੈ। ਗੁਰੂ ਦੇਵ ਨੇ ਆਪਣੀ ਮਤ ਨਾਲ ਪਹਿਲਾ ਜੀਵਨ ਕੱਢ ਦਿੱਤਾ, ਭਾਈ ਲੈਣੇ ਦਾ ਨਵਾਂ ਭਰ ਦਿੱਤਾ। ਗੁਰੂ ਦੀ ਮਤ ਤਲਵਾਰ ਹੈ, ਗੁਰੂ ਦਾ ਸ਼ਬਦ ਬਾਣ ਹੈ। ਗੁਰ ਸੁੰਦਰ ਦੇਖਤ ਮਨ ਸਾਧਾਰਿਆ, ਗੁਰੂ ਦਾ ਬਚਨ ਬਾਣ ਹੈ। ਗੁਰੂ ਦਾ ਸ਼ਬਦ ਐਸਾ ਬਾਣ ਹੈ ਜੋ ਵਿੰਨ ਕੇ ਰੱਖ ਦਿੰਦਾ, ਇਹ ਪਹਿਰੇਦਾਰ ਹੈ। ਸਤਿਗੁਰੂ ਦਾ ਸ਼ਬਦ ਸਾਡੇ ਹਿਰਦੇ ਨੂੰ ਬਚਾਉਂਦਾ। ਸਤਿਗੁਰੂ ਕਹਿੰਦੇ ਨੇ ਇਹ ਸੋਝੀ ਕਿੱਥੋਂ ਮਿਲਣੀ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਇਹ ਬਚਨ ਬੜਾ ਸਮਝਣ ਵਾਲਾ ਹੈ। ਇੰਨਾ ਹੀ ਨਹੀਂ ਕਹਿ ਦਿੱਤਾ ਕਿ ਗੁਰੂ ਦੁਆਰੇ ਆਏ, ਆਉਣ ਨੂੰ ਤਾਂ ਸਭ ਆਉਂਦੇ ਨੇ, ਨਹੀਂ ਗੁਰੂ ਦੁਆਰਾ ਹੋਏ। ਹੋਏ ਦਾ ਅਰਥ ਹੈ ਗੁਰੂ ਦੇ ਦਰ 'ਤੇ ਆ ਕੇ ਗੁਰੂ ਦਾ ਹੋ ਜਾਏ, ਗੁਰੂ ਦਾ ਬਣ ਜਾਏ, ਗੁਰੂ ਜੋਗਾ ਹੋ ਜਾਏ। ਆ ਗਿਆ ਤਾਂ ਫਿਰ ਆਪਣਾ ਆਪਾ ਬਚਾ ਕੇ ਕੁਛ ਨਾ ਰੱਖੇ। ਹੁਣ ਅਸੀਂ ਕਰਨੇ ਕੀ ਹਾਂ? ਸਭ ਨੂੰ ਪਤਾ ਹੈ ਕਿ ਸਤਿਗੁਰੂ ਦੇ ਦਰ ਬੰਦਾ ਆਉਂਦਾ, ਮੱਥਾ ਟੇਕਣਾ ਹੈ ਨਾ, ਕੱਢਦਾ ਆਪਣਾ ਬਟਵਾ ਅਤੇ ਫਿਰ ਵੇਖਦਾ ਕਿ ਸਭ ਤੋਂ ਛੋਟਾ, ਮੈਂ ਸਾਰਾ ਬਟਵਾ ਹੀ ਰੱਖ ਕੇ ਮੱਥਾ ਟੇਕਦੀ ਹਾਂ, ਐਸਾ ਤਾਂ ਨਹੀਂ ਨਾ ਕਰਦੇ। ਵੇਖਦੇ ਹਾਂ ਛੋਟਾ ਸਿੱਕਾ ਕਿਹੜਾ ਹੈ, ਛੋਟਾ ਨੋਟ ਕਿਹੜਾ, ਕੁਝ ਰੱਖ ਦਿਓ ਬਾਕੀ ਬਚਾ ਲਓ। ਬਸ ਇਸੇ ਤਰ੍ਹਾਂ ਹੀ ਬੰਦਾ ਕਰਦਾ, ਧਨ ਰੱਖ ਦੇਵੇਗਾ, ਕੋਈ ਬਸਤਰ ਰੱਖ ਦੇਵੇਗਾ, ਫਲ ਰੱਖ ਦੇਵੇਗਾ। ਮੈਨੂੰ ਖਿਮਾ ਕਰਨਾ, ਮਨ 'ਤੇ ਕੋਈ ਰੱਖਦਾ, ਮਨ 'ਤੇ ਪੂਰੇ ਦਾ ਪੂਰਾ ਹੀ ਬਚ ਜਾਂਦਾ। ਬਲਕਿ ਐਸਾ ਹੁੰਦਾ ਹੈ ਜੈਸਾ ਮਨ ਲੈ ਕੇ ਆਇਆ ਸੀ ਉਸੇ ਤਰ੍ਹਾਂ ਦਾ ਲੈ ਕੇ ਵਾਪਸ ਚਲਾ ਜਾਂਦਾ। ਗੁਰੂ ਦੁਆਰਾ ਹੋਏ, ਗੁਰੂ ਦੇ ਦਰ 'ਤੇ ਆਏ, ਬਹੁਤ ਆਏ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਇਸ ਵਿਸ਼ੇ 'ਤੇ, ਇਸ ਪ੍ਰਕਰਨ ਦੇ ਸੰਬੰਧ ਵਿੱਚ, ਇਸ ਸੰਦਰਭ ਵਿੱਚ ਇੱਕ ਬੜੀ ਸੁੰਦਰ ਘਟਨਾ ਲਿਖੀ ਕਿ ਭਾਈ ਲਹਿਣਾ ਜੀ ਜਦੋਂ ਗਏ ਤਾਂ ਸੰਘ ਅੱਗੇ ਦੇਵੀ ਦੀ ਯਾਤਰਾ ਨੂੰ ਚਲਾ ਗਿਆ, ਉਹ ਵਾਪਸ ਆਏ। ਕਹਿਣ ਲੱਗੇ, ਵੇਖ ਕੇ ਚੱਲੀਏ ਜਿੰਨਾ ਜੋਗਾ ਭਾਈ ਲਹਿਣਾ ਹੋ ਗਿਆ ਉਹ ਕੀ ਨੇ, ਕੈਸੇ ਨੇ, ਉਹ ਖਿੱਚਦੇ ਹੋਵੇਗੇ। ਇੱਕ ਨੂੰ ਭੇਜਿਆ, ਆ ਕੇ ਮਿਲਿਆ। ਕਹਿਣ ਲੱਗੇ, ਭਾਈ ਲਹਿਣਿਆ ਤੂੰ ਸਾਡਾ ਮਿੱਤਰ ਹੈ, ਸਾਰੇ ਸੰਘ ਦਾ ਧਿਆਨ ਤੇਰੇ ਵੱਲ ਹੀ ਰਿਹਾ ਕਿਉਂਕਿ ਤੂੰ ਆਗੂ ਸਾਂ, ਤੂੰ ਲੈ ਕੇ ਜਾਂਦਾ ਸਾਂ, ਤੇਰੇ ਬਿਨਾਂ ਬੜਾ ਅਧੂਰਾ ਅਧੂਰਾ ਜਾਪਿਆ, ਮਨ ਨਹੀਂ ਲੱਗਿਆ। ਸਤਿਗੁਰੂ ਨੂੰ ਪੁੱਛ, ਅਸੀਂ ਵੀ ਦਰਸ਼ਨ ਕਰਨ ਆਉਣਾ ਚਾਹੁੰਦੇ ਹਾਂ, ਅਸੀਂ ਆ ਜਾਈਏ, ਆਗਿਆ ਲੈ। ਪੁੱਛਿਆ, ਪਾਤਸ਼ਾਹ ਇਹ ਸੰਘ ਅੱਗੇ ਗਿਆ ਸੀ ਦਰਸ਼ਨਾਂ ਲਈ ਆਗਿਆ ਮੰਗਦਾ। ਸਤਿਗੁਰੂ ਕਹਿਣ ਲੱਗੇ, ਆਗਿਆ ਦੀ ਲੋੜ ਹੀ ਕੋਈ ਨਹੀਂ, ਇਹ ਦਰ ਐਸਾ ਹੈ ਜਿਹੜਾ ਅੱਠੇ ਪੈਰ ਹੀ ਖੁੱਲ੍ਹਾ, ਉਹਨਾਂ ਨੂੰ ਕਹਿ ਦਿਓ ਆ ਜਾਓ, ਜਦੋਂ ਮਰਜ਼ੀ ਆ ਜਾਓ, ਕਿਸੇ ਵੇਲੇ ਆ ਜਾਓ। ਆਏ ਭਾਈ ਸਾਹਿਬ ਜੀ, ਕਹਿੰਦੇ ਨੇ ਉਹਨਾਂ ਮੱਥਾ ਟੇਕਿਆ ਅਤੇ ਸਤਿਗੁਰੂ ਦੇ ਦਰੋਂ ਸਭ ਦੀ ਲਾਲਸਾ ਪੂਰੀ ਹੋਈ। ਇਹ ਬਚਨ ਬੜਾ ਧਿਆਨ ਦੇਣ ਵਾਲਾ ਹੈ। ਮੱਥਾ ਟੇਕਿਆ, ਸਭ ਦੀ ਲਾਲਸਾ ਪੂਰੀ ਹੋਈ, ਸਭ ਦੀਆਂ ਇੱਛਾ ਪੂਰੀਆਂ ਹੋਈਆਂ। ਹੁਣ ਉਹ ਤਾਂ ਆਏ ਅਤੇ ਮੱਥਾ ਟੇਕ ਕੇ ਚਲੇ ਗਏ, ਪਰ ਭਾਈ ਲਹਿਣਾ ਉਸ ਦੀ ਇੱਛਾ ਪੂਰੀ ਹੁੰਦਿਆਂ 7 ਸਾਲ ਲੱਗ ਗਏ। ਕਾਰਨ ਕੀ ਹੈ? ਇੱਛਾ ਇੱਛਾ ਵਿੱਚ ਫਰਕ ਹੈ। ਉਹਨਾਂ ਦੀਆਂ ਇੱਛਾਵਾਂ ਸਨ ਦੁਨਿਆਵੀ ਪਦਾਰਥਾਂ ਦੀਆਂ, ਉਹ ਚਾਹੁੰਦੇ ਸਨ ਦੁਨਿਆਵੀ ਪਦਾਰਥ, ਉਹ ਤਾਂ ਇੱਥੇ ਰੁਲਦੇ ਫਿਰਦੇ ਨੇ। ਸਤਿਗੁਰ ਸੱਚਾ ਪਾਤਸ਼ਾਹ ਤਿਰ ਭਵਨ ਜਗ ਤਿਸ ਦਾ ਵਣਜਾਰਾ, ਰਤਨ ਪਦਾਰਥ ਬੇਸ਼ੁਮਾਰ ਭਾਵ ਭਗਤ ਲੱਖ ਪਰੇ ਭੰਡਾਰਾ, ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤਿਓਂ ਮਾਰਾ, ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਨ ਦੇ ਵੱਗ ਹਜ਼ਾਰਾ। ਇੱਥੇ ਕੋਈ ਘਾਟ ਨਹੀਂ, ਵਸਤੂਆਂ ਚਾਹੁੰਦੇ ਸਨ ਭਾਈ ਲਹਿਣਾ, ਵਸਤੂ ਨਹੀਂ ਚਾਹੁੰਦਾ, ਉਹ ਪਰਮਾਤਮਾ ਚਾਹੁੰਦਾ ਸੀ। ਉਹ ਚਾਹੁੰਦੇ ਸਨ ਦਾਤਾ ਇਸ ਹਿਰਦੇ ਵਿੱਚ ਤੁਸੀਂ ਵਸੋ, ਤੁਸੀਂ ਬੈਠੋ। ਦੁਨਿਆਵੀ ਇੱਛਾ ਹੈ ਹੀ ਕੋਈ ਨਹੀਂ ਸੀ, ਉਹ ਤਾਂ ਇੱਛਾ ਮੁਕਾਉਣ ਵਾਸਤੇ ਆਇਆ ਸੀ, ਉਹ ਇੰਜ ਕਹਾਂ ਗੁਰੂ ਦਾ ਹੋਣ ਵਾਸਤੇ ਆਇਆ ਸੀ। ਗੁਰੂ ਦੁਆਰਾ ਹੋਏ, ਗੁਰੂ ਦੇ ਦਰ ਆ ਕੇ ਕੋਈ ਗੁਰੂ ਦਾ ਹੋ ਜਾਏ, ਬਣ ਜਾਏ, ਸੋਝੀ ਪਾਏ ਸੀ। ਉਸ ਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਭਾਂਡਾ ਕੀ ਹੈ, ਉਲਟਾ ਭਾਂਡਾ ਕੀ ਹੈ, ਟੁੱਟਿਆ ਭਾਂਡਾ ਕੀ ਹੈ, ਔਰ ਇਹ ਸਾਫ ਭਾਂਡਾ ਕੀ ਹੈ। ਏਤ ਦੁਬਾਰਾ ਧੋਏ ਅੱਛਾ ਹੋਏ ਸੀ। ਇਸ ਦਰ 'ਤੇ ਬੈਠ ਕੇ ਧੋਤਿਆਂ ਹਿਰਦਾ ਭਾਂਡਾ ਅੱਛਾ ਹੋ ਜਾਂਦਾ, ਇਹ ਸਾਨੂੰ ਹੁਣ ਸਭ ਨੂੰ ਪਤਾ। ਪਰ ਇਹ ਹੱਥ ਪੈਰ ਤਨ ਦੇਹ, ਹੱਥ ਭਰ ਜਾਣ, ਪੈਰ ਭਰ ਜਾਣ, ਤਨ ਇਹ ਦੇਹੀ ਭਰ ਜਾਏ ਖਾਕ ਨਾਲ, ਮਿੱਟੀ ਲੱਗੀ ਹੋਵੇ, ਪਾਣੀ ਧੋਤਾ ਉੱਤਰ ਸੁੱਖੇ, ਪਾਣੀ ਨਾਲ ਧੋਤਿਆਂ ਮਿੱਟੀ ਉਤਰ ਜਾਂਦੀ। ਮੂਤ ਪਲੀਤੀ ਕੱਪੜ ਹੋਏ, ਜੇ ਕੱਪੜਾ ਮਲ ਮੂਤਰ ਨਾਲ ਪਲੀਤ ਹੋ ਜਾਏ, ਦੇ ਸਭੂਣ ਲਹੀਐ ਉਹ ਧੋਏ, ਫਿਰ ਪਾਣੀ ਨਿਰੇ ਨਾਲ ਨਹੀਂ, ਸਾਬਣ ਲਗਾ ਕੇ, ਸਾਬਣ ਦੇ ਕੇ ਉਹਨੂੰ ਧੋ ਲਿਆ ਜਾਂਦਾ। ਪਰ ਇਹ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾ ਮੈਂ ਕਹਿ ਰੰਗ। ਮਤ ਜੇ ਭਰ ਜਾਏ ਪਾਪਾਂ ਨਾਲ, ਮਤ ਮੈਲੀ ਹੋ ਜਾਏ, ਉਹ ਨਾਮ ਦੇ ਪਿਆਰ ਨਾਲ ਧੋਤੀ ਜਾਂਦੀ। ਹੁਣ ਮਤ ਕਿਵੇਂ ਭਰਦੀ? ਸਾਡੇ ਅੰਦਰ ਬਹੁਤ ਕੁਛ ਐਸਾ ਚੱਲ ਰਿਹਾ, ਬੰਦੇ ਨੇ ਕਦੀ ਉਸ ਪਾਸੇ ਧਿਆਨ ਨਹੀਂ ਦਿੱਤਾ। ਜੋ ਸਾਡੀ ਮਤ ਹੈ, ਅਨੇਕਾਂ ਵਿਚਾਰਾਂ ਅੰਦਰ ਚੱਲ ਰਹੀਆਂ ਨੇ, ਇੱਕ ਵਿਚਾਰ ਆਈ, ਦੂਸਰੇ ਦੇ ਬਾਰੇ ਸੋਚਿਆ, ਵਸਤੂ ਤਾਂ ਇਹਦੀ ਹੈ ਜੇ ਮੈਨੂੰ ਕਿਤੇ ਮਿਲ ਜਾਏ ਚੰਗਾ, ਚੋਰੀ ਕਰ ਲਵਾਂ, ਇਹਨੂੰ ਲੁੱਟ ਲਵਾਂ, ਜਾਂ ਇਹਦੇ ਕੋਲੋਂ ਮੰਗ ਲਵਾਂ। ਹੁਣ ਵਿਚਾਰ ਚੱਲੀ, ਪਰ ਜੇ ਨਾਮ ਦਾ ਰੰਗ ਚੜ੍ਹਿਆ ਤਾਂ ਸੋਚੇਗਾ ਨਹੀਂ ਹੱਕ ਪੁਰਾਇਆ ਨਾਨਕਾ ਉਹ ਸੂਅਰ ਸੁਗਾਏ। ਉੱਥੇ ਫੈਸਲਾ ਹੋ ਗਿਆ ਇਹਨੂੰ ਮੁਬਾਰਕ, ਮੈਨੂੰ ਇਹ ਨਹੀਂ ਚਾਹੀਦੀ। ਬੁਰਾ ਵਿਚਾਰ ਮਨ ਵਿੱਚ ਆਇਆ ਸੀ ਲੇਕਿਨ ਉਹ ਬੀਜ ਨਸ਼ਟ ਹੋ ਗਿਆ। ਭਲਾ ਵਿਚਾਰ ਆ ਗਿਆ ਪਰ ਉਪਕਾਰ ਕਰਦਿਆਂ ਅਤੇ ਕਹਿ ਦਿੱਤਾ ਕੱਲ੍ਹ ਤਾਂ ਕਿਉਂ ਪਾਵਾਂ, ਅੱਜ ਹੀ ਕਿਉਂ ਨਾ ਕਰਾਂ, ਹੁਣੇ ਹੀ ਕਰਾਂ। ਮਤ ਮੈਲੀ ਕਿਵੇਂ ਹੁੰਦੀ, ਮੈਂ ਇੱਕ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ, ਉਸ ਰਾਹੀਂ ਅੰਦਾਜ਼ਾ ਲਾ ਲੈਣਾ ਕਿ ਬੰਦੇ ਦੀ ਮਤ ਦਾ ਹਾਲ ਕੀ ਹੋਵੇਗਾ। ਇੱਕ ਕੱਪੜਾ ਰੋਜ਼ਾਨਾ ਹੀ ਕਾਲਖ ਨਾਲ ਉਹਨੂੰ ਰਗੜੀ ਜਾਓ। ਮੈਂ ਵੇਖੇ ਨੇ ਉਹ ਮਕੈਨਿਕ ਕੰਮ ਕਰਦੇ ਵਿਚਾਰੇ, ਤੇਲ ਲੱਗਦਾ ਕੱਪੜਿਆਂ ਨੂੰ, ਉਹ ਵਰਦੀ ਰੋਜ਼ਾਨਾ ਉਹ ਹੀ ਪਾਉਣੀ। ਕਈ ਵਾਰ ਤਾਂ ਇੱਥੇ ਤੱਕ ਹੋ ਜਾਂਦਾ ਕੱਪੜਾ ਨਜ਼ਰ ਹੀ ਨਹੀਂ ਆਉਂਦਾ, ਬਸ ਕਾਲਖ ਹੀ ਕਾਲਖ ਨਜ਼ਰ ਆਉਂਦੀ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਮਨ ਕਿੰਨਾ ਮੈਲਾ ਹੋ ਜਾਂਦਾ, ਮਤ ਕਿੰਨੀ ਮੈਲੀ ਹੋ ਜਾਂਦੀ ਹੈ। ਸਤਿਗੁਰੂ ਦੇ ਦਰ ਕਰਦੀ ਇੱਕ ਸਾਖੀ ਹੈ। ਬਾਬਾ ਮੋਹਰੀ ਜੀ ਨੇ ਇੱਕ ਵਾਰੀ ਕਹਿ ਦਿੱਤਾ, ਸਤਿਗੁਰੂ ਹੇ ਮੇਰੇ ਗੁਰਦੇਵ ਪਿਤਾ, ਲੋਕ ਇੰਨੀ ਮਹਿਮਾ ਕਰਦੇ ਨੇ, ਘਰ 'ਚ ਕੋਈ ਘਾਟ ਨਹੀਂ, ਦਰਬਾਰ ਇਸ ਵੇਲੇ ਸ਼ਹਿਨਸ਼ਾਹਾਂ ਨਾਲੋਂ ਉੱਪਰ ਹੈ, ਪਰ ਮੈਂ ਤਾਂ 1 ਲੱਖ ਟਕਾ ਵੀ ਗਿਣ ਕੇ ਨਹੀਂ ਕਦੀ ਵੇਖੇ। ਸਤਿਗੁਰੂ ਕਹਿਣ ਲੱਗੇ, ਵਿਰਤੀ ਹੋਰ ਪਾਸੇ ਜਾਣੀ ਚਾਹੀਦੀ ਸੀ ਕਿ ਇਹ ਦਰਬਾਰ ਹੈ ਅਤੇ ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਤੂੰ ਕਹਿੰਦਾ ਤਾਂ ਮੈਂ ਪ੍ਰਸੰਨ ਹੁੰਦਾ, ਪਰ ਵਿਰਤੀ ਕਿਹੜੇ ਪਾਸੇ ਗਈ। ਅੱਛਾ, ਸ਼ਾਇਦ ਪਰਮਾਤਮਾ ਕਿਰਪਾ ਕਰੇ ਕੋਈ ਮਤ ਦੇ ਦੇਵੇ। ਭਾਈ ਪਾਰੋ ਪਰਮਹੰਸ ਨੇ 1 ਘੋੜੀ ਅਤੇ 1 ਲੱਖ ਟਕਾ ਭੇਟ ਕੀਤਾ ਸੀ, ਸਤਿਗੁਰਾਂ ਝੁਕਾ ਦਿੱਤਾ। ਵੈਸੇ ਐਸਾ ਕਰਦੇ ਨਹੀਂ ਸਨ, ਮਾਇਆ ਜੋ ਆਉਂਦੀ ਸੀ ਸੇਵਾ ਵਿੱਚ ਲਗਾਉਂਦੇ ਸਨ। ਅੱਜ ਕਹਿੰਦੇ ਨੇ ਤੂੰ ਲੈ ਜਾ, ਜਾ ਘਰ ਲੈ ਜਾ, ਗਿਣ 1 ਲੱਖ ਹੈ। 1 ਤੋਂ 2-3 ਦਿਨ ਆਏ ਨਾ, ਸੰਗਤ ਵਿੱਚ ਹਾਜ਼ਰੀ ਨਾ ਲੱਗੀ, ਅਤੇ ਜੇ ਆਏ ਤਾਂ ਹੱਥ ਕਾਲੇ ਸਿਆਹ ਹੋਏ। ਸਤਿਗੁਰੂ ਕਹਿੰਦੇ ਨੇ, ਮੋਹਰੀ ਜੀ ਸੰਗਤ ਵਿੱਚ ਨਹੀਂ ਆਏ। ਕਹਿਣ ਲੱਗੇ, ਮੈਂ ਬੜਾ ਰੁਝੇਵੇਂ ਵਿੱਚ ਰਿਹਾ। ਕਹਿਣ ਲੱਗੇ, ਕਿਹੜਾ ਰੁਝੇਵਾਂ, ਇਹੋ ਰੁਝੇਵੇਂ ਸਾਡੇ ਨੇ। ਸੰਗਤ ਵਿੱਚ ਨਹੀਂ ਆਏ ਜੀ, ਬੜਾ ਬਿਜ਼ੀ ਰਹੇ ਹਾਂ, ਰੁਝੇਵੇਂ ਵਿੱਚ ਰਹੇ ਹਾਂ। ਕੀ ਰੁਝੇਵਾਂ? ਕਹਿਣ ਲੱਗੋ, 1 ਲੱਖ ਟਕਾ ਗਿਣਦਾ ਰਿਹਾ, ਉਹਨੂੰ ਇਕੱਲਾ ਹੀ ਅੰਦਰ ਵੜ ਕੇ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ। ਕਹਿਣ ਲੱਗੇ, ਹੱਥ 'ਤੇ ਤੇਰੇ ਕਾਲੇ ਸਿਆਹ ਹੋਏ ਨੇ। ਕਹਿਣ ਲੱਗੇ, ਸਿੱਕੇ ਗਿਣਦਾ ਰਹੇ ਹਾਂ। ਅਤੇ ਪਾਤਸ਼ਾਹ ਕਹਿਣ ਲੱਗੇ, ਤੂੰ ਤਾਂ ਇਹ 2-4 ਦਿਨ ਗਿਣੇ ਨੇ, ਜਿਹੜੇ ਨਿੱਤ ਹੀ ਗਿਣਦੇ ਨੇ ਔਰ ਨਿੱਤ ਮਨ ਹੀ ਇਸ ਵਿੱਚ ਲੱਗਾ, ਉਸ ਮਨ ਦਾ ਕੀ ਹਾਲ ਹੋਵੇਗਾ, ਕਿੰਨਾ ਕੁ ਕਾਲਾ ਹੋ ਗਿਆ ਹੋਵੇਗਾ। ਹੱਥ ਕਾਲੇ ਹੋ ਗਏ ਨੇ, ਹੱਥ ਧੋ ਲਿਆ, ਪਰ ਮਨ ਧੋਂਦਿਆਂ ਦੇਰੀ ਲੱਗਦੀ ਹੈ, ਇਹ ਨਾ ਮੈਲਾ ਹੋਣ ਦੇਈ। ਮੋਹਰੀ ਜੀ ਸਮਝ ਗਏ, ਬੈਠ ਗਏ ਜਪ ਵਿੱਚ, ਬੈਠ ਗਏ ਸਿਮਰਨ ਵਿੱਚ, ਮਨ ਧੋ ਲਿਆ। ਜਦੋਂ ਹੁਕਮ ਰਜ਼ਾ ਵਰਤੀ, ਸਨਮੁਖ ਹੋਏ। ਬਚਨ ਉਹ ਤੁਹਾਨੂੰ ਯਾਦ ਹੈ, ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸੇ ਪੈਰੀਂ ਪਾਏ। ਜੀ ਉਹ ਗੁਰੂ ਰਾਮਦਾਸ ਜੀ ਨੂੰ ਸਭ ਤੋਂ ਪਹਿਲੇ ਮੱਥਾ ਟੇਕਿਆ, ਗੁਰੂ ਤੋਂ ਬੇਮੁਖ ਨਹੀਂ ਹੋਏ, ਸਨਮੁਖ ਹੋ ਗਏ। ਮਤ ਮੈਲੀ ਕਿਵੇਂ ਹੁੰਦੀ ਹੈ, ਇੱਕ ਇਤਿਹਾਸਕ ਹਵਾਲਾ ਮੈਂ ਤੁਹਾਡੇ ਸਾਹਮਣੇ ਰੱਖਾਂ। ਪੈਗੰਬਰ ਦੇ ਕੋਲ ਜਾਂਦਾ ਇੱਕ ਸ਼ਰਧਾਲੂ ਅਤੇ ਕਹਿਣ ਲੱਗਾ, ਜੀ ਮੈਂ ਅੱਜ ਅਸੀਸ ਲੈਣ ਆਇਆ, ਇੱਕ ਵਰ ਲੈਣ ਆਇਆ। ਮੇਰੇ ਪਾਤਸ਼ਾਹ ਕਹਿੰਦੇ ਨੇ, ਵਰ ਤਾਂ ਮੈਨੂੰ ਵੀ ਚਾਹੀਦਾ, ਪਰ ਮੈਂ ਵਰ ਪਰਮਾਤਮਾ ਤੇਰੇ ਕੋਲੋਂ ਮੰਗਣਾ, ਕਿਸੇ ਬੰਦੇ ਕੋਲੋਂ ਨਹੀਂ। ਤੁਮੈਂ ਛਾੜ ਕੋਈ ਅਵਰ ਨਾ ਥਿਆਉਂ, ਜੋ ਵਰ ਚਾਹੂੰ ਸੋ ਤੁਮ ਤੇ ਪਾਉਂ। ਇੱਕ ਮਨ ਪੁਰਖ ਤਿਹਾਏ, ਵਰ ਦਾਤਾ, ਵਰਾਂ ਦਾ ਦਾਤਾ ਇੱਕ ਹੀ ਹੈ ਪਰਮਾਤਮਾ। ਪੈਗੰਬਰ ਨੂੰ ਕਹਿਣ ਲੱਗਾ, ਵਰ ਦਿਓ, ਕਿਹੜਾ ਵਰ? ਪਸ਼ੂ ਪੰਖੀਆਂ ਦੀ ਬੋਲੀ ਸਮਝ ਵਿੱਚ ਆ ਜਾਏ। ਵਰ ਦੇ ਦਿੱਤਾ, ਦਿੱਤਾ। ਕਹਿੰਦੇ ਨੇ ਇਸ 'ਤੇ ਪਸ਼ੂ ਪੰਖੀ ਗੱਲ ਕਰ ਰਹੇ ਨੇ ਆਪਸ ਵਿੱਚ, ਮੁਰਗਾ ਅਤੇ ਇਸ ਦਾ ਬੱਕਰਾ। ਕਹਿਣ ਲੱਗੇ, 4th ਦਿਨ ਨੂੰ ਸਾਡੇ ਮਾਲਕ ਦਾ ਘੋੜਾ ਮਰ ਜਾਏਗਾ, ਮੰਡੀ ਲੈ ਗਿਆ, ਵੇਚ ਆਇਆ, ਕਹਿਣ ਲੱਗਾ ਮੈਂ ਤਾਂ ਪੈਸੇ ਵੱਟਾਂ ਮਰ ਕਿਸੇ ਦੇ ਘਰ, ਮੇਰੇ ਕਿਉਂ? ਲੱਗਾ ਚੰਗੇ ਵੇਲੇ ਵਰ ਲੈ ਲਿਆ, ਨਹੀਂ ਤਾਂ ਅੱਜ ਲੁੱਟੇ ਜਾਣਾ ਸੀ, ਪੈਸੇ ਬਚ ਗਏ, ਘੋੜਾ ਮਰ ਗਿਆ। ਫਿਰ ਉਹ ਬੋਲੇ, ਮੁਰਗਾ ਕਹਿੰਦਾ ਚੌਥੇ ਦਿਨ ਨੂੰ ਸਾਡੇ ਮਾਲਕ ਦੀ ਖੱਚਰ ਵੀ ਮਰ ਜਾਏਗੀ, ਉਹ ਵੀ ਵੇਚ ਆਇਆ। ਉਹ ਫਿਰ ਇੱਕ ਦਿਨ ਕਹਿੰਦਾ, ਹੁਣ ਤਾਂ ਬੈਠਾ ਰਹਿੰਦਾ 24 ਘੰਟੇ ਉਹਨਾਂ ਦੇ ਕੋਲ ਹੀ, ਕਿ ਅੱਗੋਂ ਕੌਣ ਮਰਦਾ ਕੀ ਹੁੰਦਾ। ਉਹ ਕਹਿਣ ਲੱਗਾ ਚੌਥੇ ਦਿਨ ਨੂੰ ਸਾਡਾ ਗੁਲਾਮ ਮਰ ਜਾਏਗਾ ਮਾਲਕ ਦਾ, ਜਿਹੜਾ ਸਾਡੀ ਸੇਵਾ ਕਰਦਾ, ਉਹ ਵੀ ਵੇਚ ਆਇਆ। ਵਰਦਾ ਫਰੋਸ਼ੀ ਦਾ ਯੁੱਗ ਸੀ, ਪਰ ਮੁਸ਼ਕਲ ਹੁਣ ਬਣੀ। ਮੁਰਗਾ ਕਹਿਣ ਲੱਗਾ ਚੌਥੇ ਦਿਨ ਨੂੰ ਸਾਡਾ ਮਾਲਕ ਵੀ ਮਰ ਜਾਏਗਾ। ਜਦੋਂ ਆਪਣੀ ਮੌਤ ਦਾ ਸੁਣਿਆ ਦੌੜਿਆ, ਪਹਿਲੇ ਤਾਂ ਮੰਡੀ ਜਾਂਦਾ ਸੀ, ਪਰ ਹੁਣ ਪੈਗੰਬਰ ਕੋਲ ਆਇਆ, ਕਹਿਣ ਲੱਗਾ ਜੀ ਹੁਣ ਕੀ ਕਰਾਂ। ਕਹਿਣ ਲੱਗੇ ਹੁਣ ਕੀ ਹੋਇਆ, ਕੋਈ ਨਵਾਂ ਵਰ ਲੈਣਾ ਹੀ? ਕਹਿਣ ਲੱਗਾ ਨਹੀਂ, ਚੌਥੇ ਦਿਨ ਹੁਣ ਮੈਂ ਮਰ ਜਾਣਾ, ਪਹਿਲੇ ਤਾਂ ਮੈਂ ਮੰਡੀ ਜਾ ਕੇ ਵੇਚ ਆਉਂਦਾ ਰਿਹਾ। ਅਤੇ ਕਹਿਣ ਲੱਗੇ ਹੁਣ ਵੀ ਮੰਡੀ ਜਾ, ਜਾ ਵਿਕ ਜਾ ਆਪਣੇ ਪੈਸੇ ਵੱਟ ਜਾ ਕੇ, ਕਿਤੇ ਕੰਮ ਆਉਣਗੇ। ਕਹਿਣ ਲੱਗਾ ਮੈਂ ਹੀ ਮਰ ਗਿਆ ਅਤੇ ਪੈਸੇ ਕਿਸ ਕੰਮ ਆਉਣਗੇ। ਉਹ ਕਹਿਣ ਲੱਗੇ ਬਸ ਮਤ ਮੈਲੀ ਇਹ ਹੀ ਹੈ, ਜੇ ਸ਼ਾਇਦ ਤੇਰੀ ਸਮਝ ਵਿੱਚ ਆ ਜਾਏ। ਮੈਲੀ ਮਤ ਹੁੰਦੀ ਹੈ, ਬੰਦਾ ਲਾਸ਼ਾਂ ਵੀ ਵੇਚਦਾ। ਮਤ ਸਮਝਣਾ, ਕੁਛ ਬੰਦੇ ਮਾਸ ਕੱਟ ਕੇ ਵੇਚਣ ਵਾਲੇ ਨੇ, ਨਹੀਂ। ਗੁਰੂ ਸਾਹਿਬ ਜੀ ਨੇ ਉਸ ਹਰ ਬੰਦੇ ਨੂੰ ਕਸਾਈ ਆਖੇ। ਕਸਾਈ ਉਹ ਹੈ ਜਿਉਂਦੇ ਜੀਵ ਨੂੰ ਮਾਰਿਆ ਅਤੇ ਉਸਦਾ ਮਾਸ ਵੇਚਿਆ। ਸਤਿਗੁਰੂ ਕਹਿੰਦੇ ਨੇ ਜਿਸ ਨੇ ਨਾਮ ਭੁਲਾ ਦਿੱਤਾ, ਜਿਹੜਾ ਮਨਮੁੱਖ ਹੋ ਗਿਆ, ਨਾਮ ਨਹੀਂ ਜਪਦਾ, ਉਹ ਕਸਾਈ ਹੈ। ਉਹ ਹਮੇਸ਼ਾ ਲਾਸ਼ਾਂ ਹੀ ਵੇਚੇਗਾ। ਉਸਨੂੰ ਉਹਨਾਂ ਨੇ ਕਿਹਾ ਸੀ ਤੈਨੂੰ ਪਤਾ ਸੀ ਇਹਨੇ ਮਰ ਜਾਣਾ, ਉਹਨਾਂ ਨੂੰ ਪਤਾ ਨਹੀਂ, ਤੂੰ ਮੁਰਦਾ ਵੇਚੇ, ਵੱਟੇ ਨੇ ਪੈਸੇ, ਤੈਨੂੰ ਆਪਣਾ ਮਰਨਾ ਭੁੱਲ ਗਏ। ਜਿਸ ਨੂੰ ਆਪਣਾ ਮਰਨਾ ਯਾਦ ਹੋਵੇਗਾ, ਯਕੀਨ ਜਾਨਣਾ ਪਾਉਂਡਾ ਸਾਫ਼ ਹੁੰਦਾ ਜਾਏਗਾ। ਮੌਤ ਯਾਦ ਆਏਗੀ, ਰੱਬ ਯਾਦ ਆਏਗਾ, ਮੈਂ ਜਾਣਾ, ਅੱਗੇ ਜਾਣਾ, ਅੱਗੇ ਜਾਣਾ। ਬੰਦਾ ਭਾਂਡਾ ਸਾਫ਼ ਕਰੇਗਾ, ਪਰ ਜਿਸ ਦਾ ਭਾਂਡਾ ਸਾਫ਼ ਨਹੀਂ, ਬੇਮੁੱਖ ਬੰਦਾ, ਮਾਇਆ ਵਾਲੀ ਦ੍ਰਿਸ਼ਟੀ ਹੈ, ਉਹ ਤਾਂ ਚਾਹੇਗਾ ਨੁਕਸਾਨ ਕਿਸੇ ਦਾ ਹੋ ਜਾਏ, ਫਾਇਦਾ ਮੇਰਾ ਹੋ ਜਾਏ। ਜੇ ਤੂੰ ਲਾਹ ਅਸਲ ਲੈ ਲਵੇਂ, ਤੇਰਾ ਵੀ ਫਾਇਦਾ ਹੋਵੇਗਾ, ਸਾਰੇ ਸੰਸਾਰ ਦਾ ਹੋ ਜਾਏਗਾ। ਉਹ ਕਿਹੜਾ ਹੈ? ਪਾਂਡਾ ਅੱਛਾ ਹੈ ਅਤੇ ਬੰਦਾ ਫਿਰ ਇਹ ਸੋਚੇਗਾ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜ ਹੈ ਸਭ ਮੁੱਕਦੀ ਚੱਲੀ ਰਹਿਣ। ਉਹ ਲਾਹਾ ਕਿਹੜਾ? ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਾਨਸ ਜਨਮ ਦਾ ਇਹੋ ਲਾਹ ਹੈ। ਇਹ ਹੁਣ ਜਿਉਂ ਜਿਉਂ ਧਿਆਨ ਆਉਂਦਾ ਕਿ ਮੈਂ ਅੱਜ ਤੱਕ ਕਿੰਨੇ ਕੁ ਮੁਰਦੇ ਵੇਚੇ। ਮੈਂ ਸਮਝਦਾ ਬੁਰੀ ਚੀਜ਼ ਵੇਚ ਕੇ ਵੀ ਕਿਸੇ ਨੇ, ਕਾਟੇਬੰਦੀ ਚੀਜ਼ ਵੇਚ ਕੇ ਵੀ ਕਿਸੇ ਨੂੰ ਠੱਗੇ ਆ, ਉਸਨੇ ਮੁਰਦਾ ਹੀ ਵੇਚੇ ਆ, ਲਾਸ਼ ਹੀ ਉਸਨੇ ਵੇਚੀ ਹੈ। ਮਤ ਮੈਲੀ ਹੋ ਗਈ, ਘਟਨਾ ਤਾਂ ਘਟ ਗਈ, ਮਾਇਆ ਆ ਗਈ। ਇੱਕ ਸਿਆਣੇ ਨੇ ਗੱਲ ਕਹੀ ਸੀ, ਕਹਿਣ ਲੱਗੇ ਲੱਖ ਰੁਪਈਆ ਵੀ ਸਿਰਾਣੇ ਥੱਲੇ ਰੱਖ ਲਓ, ਉਹ ਵਰਤਿਆ ਜਾਏਗਾ, ਕੋਈ ਨਾ ਕੋਈ ਲੋੜ ਪੈ ਜਾਏਗੀ, ਜੋ ਆਇਆ ਉਹਨੇ ਜਾਣਾ। ਲੇਕਿਨ ਉਹ ਆਇਆ ਕਿਵੇਂ ਹੈ, ਹੋਇਆ ਕੀ ਹੈ, ਉਹ ਰੇਖਾ ਮਗਰ ਬਚੇਗੀ। ਮਤ ਨੂੰ ਉਹ ਮੈਲ ਮਗਰ ਲੱਗ ਜਾਏਗੀ, ਮਨ ਕਾਲਾ ਜ਼ਰੂਰ ਹੋ ਜਾਏਗਾ। ਏਤ ਦੁਬਾਰਾ ਹੋਏ ਅੱਛਾ ਹੋਏ ਸੀ। ਇਸ ਦਰ 'ਤੇ ਬੈਠ ਕੇ ਜਦੋਂ ਕੁਛ ਸੋਚਦਾ, ਮੈਂ ਜੀਵਨ ਵਿੱਚ ਕਿਹੜੇ ਕਿਹੜੇ ਪਾਪ ਕੀਤੇ ਨੇ, ਅੱਗੋਂ ਬੰਦ ਕਰਦੇ ਹਾਂ, ਪਿਛਲੇ ਧੋ ਲਵਾਂ, ਅੱਗੋਂ ਰੋਕਦੇ ਹਾਂ, ਅੱਗੋਂ ਗੁਰੂ ਬੰਨ ਪਾ ਦੇਵੇ, ਬੁਰਾ ਨਾ ਹੋਵੇ, ਪਿਛਲੇ ਧੋ ਲਵਾਂ। ਏਤ ਦੁਬਾਰਾ ਹੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਕਈ ਵਾਰ ਤਾਂ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਇਹ ਸੋਝੀ ਨਹੀਂ ਆਉਂਦੀ ਬੁਰਾ ਕੀ ਹੈ ਭਲਾ ਕੀ ਹੈ। ਇਹ ਧਿਆਨ ਵੀ ਪਾਗਾਂ ਨਾਲ ਆਉਂਦਾ, ਅੱਜ ਮੈਂ ਦਿਹਾੜੀ ਵਿੱਚ ਭਲਾ ਕਿੰਨਾ ਕੁ ਕੀਤਾ ਅਤੇ ਬੁਰਾ ਕਿੰਨਾ ਕੀਤਾ, ਅੱਜ ਮੈਂ ਝੂਠ ਕਿੰਨਾ ਕੁ ਬੋਲਿਆ, ਸੱਚ ਕਿੰਨਾ ਕੁ ਬੋਲਿਆ, ਅੱਜ ਮੈਂ ਪਰਉਪਕਾਰ ਕੀਤਾ ਜਾਂ ਦੁਰਾਚਾਰ ਕੀਤਾ ਹੈ, ਇਹ ਬਿਲਕੁਲ ਸੱਚ ਜੇ ਧਰਮ ਦੀ ਯਾਤਰਾ ਉਸ ਦਿਨ ਸ਼ੁਰੂ ਹੋ ਜਾਂਦੀ ਜਿਸ ਦਿਨ ਆਪਣੇ ਕਰਮ ਨਜ਼ਰ ਆ ਜਾਣ, ਜਿਸ ਦਿਨ ਆਪਣੇ ਬਚਨ ਬੰਦਾ ਆਪ ਸੁਣਨ ਲੱਗ ਪਵੇ ਮੈਂ ਕੀ ਆਖਿਆ, ਜਿਸ ਦਿਨ ਆਪਣੇ ਵਿਚਾਰ ਦਿਸਣ ਲੱਗ ਪੈਣ ਮੈਂ ਸੋਚਿਆ ਕੀ ਹੈ, ਆਪਣੇ ਕਰਮ ਦਿਸ ਪੈਣ, ਆਪਣੇ ਬਚਨ ਸੁਣਨ ਲੱਗ ਪਵੇ, ਆਪਣੇ ਵਿਚਾਰ ਸਾਫ ਸਫਾ ਉਸਨੂੰ ਨਜ਼ਰ ਆਉਣ ਲੱਗ ਪਵੇ, ਸਮਝ ਲੈਣਾ ਧਰਮ ਦੀ ਯਾਤਰਾ ਸ਼ੁਰੂ ਹੋ ਗਈ। ਫਿਰ ਬੰਦਾ ਫੂਕ ਫੂਕ ਕੇ ਕਦਮ ਰੱਖੇਗਾ। ਇੱਕ ਬਚਨ ਹੈ, ਰੱਖ ਰੱਖ ਚਰਨ ਧਰੇ ਵਿਚਾਰੀ, ਬੜੀ ਵਿਚਾਰ ਨਾਲ ਫੂਕ ਫੂਕ ਕੇ ਕਦਮ ਰੱਖਦਾ, ਦੁਬਦਾ ਛੋੜ ਭਏ ਨੰਕਾਰੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਰੱਬ ਦੇ ਪਿਆਰੇ ਗੁਰਮੁਖ ਜਨ ਜਿੰਨੇ ਸਾਧੂ ਜਨ ਨੇ ਛੇਤੀ ਛੇਤੀ ਨਹੀਂ ਬੋਲਦੇ, ਵੇਖੇ ਬੜੀ ਸਹਿਜ ਨਾਲ ਬਚਨ ਕਰਨਗੇ, ਬੜਾ ਸਮਝ ਸੋਚ ਕੇ ਬੋਲਦੇ ਨੇ। ਇੱਕ ਮਹਾਂਪੁਰਖ ਨੂੰ ਮੈਂ ਪੁੱਛਿਆ, ਇਹ ਗੱਲ ਦਾ ਜਵਾਬ ਕੋਈ ਮੰਗਦਾ ਹੈ ਅਤੇ ਅਗਲਾ ਵਿਚਾਰਾ ਹਾਰ ਕੇ ਬਹਿ ਹੀ ਜਾਂਦਾ, ਤੁਸੀਂ ਬੜੀ ਦੇਰ ਬਾਅਦ ਬੋਲਦੇ ਹੋ। ਕਹਿਣ ਲੱਗਾ, ਬੋਲਣ ਦਾ ਵੀ ਲੇਖਾ ਬਣਦਾ ਹੈ ਅਤੇ ਮੈਂ ਸਮਝਣਾ ਗਲਤ ਨਾ ਬੋਲਿਆ ਜਾਏ, ਚੰਗਾ ਫਿਰ ਦੇਰ ਬਾਅਦ ਬੋਲ ਲਈਏ, ਠੀਕ ਤਾਂ ਬੋਲੀਏ ਨਾ, ਦੇਰ ਬਾਅਦ ਬੋਲ ਲਈਏ, ਘੜੀ ਬਾਅਦ ਕਦਮ ਪੁੱਟ ਲਈਏ, ਗਲਤ ਪੁੱਟੇ ਆ ਪਿੱਛੇ ਆਉਣਾ ਬੜਾ ਮੁਸ਼ਕਲ ਹੋ ਜਾਏਗਾ। ਸੋਚ ਸਮਝ ਕੇ ਕਦਮ ਪੁੱਟੀਏ, ਕਰਮ ਕਰਨ ਲੱਗੇ ਹਾਂ। ਗੁਰਮੁਖ ਬੰਜਨ ਵਿਚਾਰ ਦਾ ਪਹਿਲੇ ਹੈ, ਬੀਜ ਬੀਜਣ ਤੋਂ ਪਹਿਲੇ ਵਿਚਾਰ, ਬੀਜ ਕੇ ਵਿਚਾਰੇਗਾ ਕੀ ਬੀਜਿਆ ਗਿਆ, ਬੋਲਣ ਤੋਂ ਬਾਅਦ ਬੰਦਾ ਵੇਖੇ ਉਹ ਗਲਤੀ ਹੋ ਗਈ, ਗਲਤ ਬੋਲਿਆ ਗਿਆ, ਗਲਤ ਕੰਮ ਹੋ ਗਏ, ਇਹ ਤਾਂ ਪਹਿਲੇ ਵੇਖ, ਪਹਿਲੇ ਵਿਚਾਰ ਕੇ ਮੈਂ ਕੀਤਾ ਕੀ ਹੈ। ਸਾਹਿਬ ਜੀ ਕਹਿੰਦੇ ਨੇ, ਪਰ ਇਹ ਸੋਝੀ ਕਿੱਥੋਂ ਆਉਂਦੀ ਹੈ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਕਹਿੰਦੇ ਨੇ ਧਰਮ ਲਈ ਬੰਦਾ ਢਿੱਲਾ ਤਾਂ ਹੈ, ਕਹਿੰਦਾ ਅੱਗੇ ਦੀ ਗੱਲ ਹੈ, ਕੋਈ ਨਹੀਂ ਹੋ ਜਾਏਗੀ, ਅੱਗੇ ਵੇਖੀ ਜਾਏਗੀ ਜੋ ਹੋਏਗਾ, ਅਤੇ ਪਾਪ ਇਸ ਲਈ ਕਰੀ ਜਾਂਦਾ ਕਿ ਇਹ ਵੀ ਅੱਗੇ ਹੀ ਫਲ ਪਾਉਣਾ। ਉਹ ਕਹਿੰਦੇ ਨੇ ਅੱਗੇ ਦੀ ਗੱਲ ਨਹੀਂ, ਹੁਣ ਦੀ। ਇੱਕ ਬਚਨ ਹੋਰ ਧਿਆਨ 'ਚ ਲੈ ਲੈਣਾ, ਔਰ ਬੜਾ ਸਿਧਾਂਤਕ ਹੈ, ਬਰੀਕ ਹੈ। ਭੋਜਨ ਤੁਸੀਂ ਹੁਣ ਛਕਿਆ ਨਾ, ਭੁੱਖ ਤਾਂ ਹੁਣੇ ਮੁੱਕੇਗੀ ਪਰ ਖਾਧੇ ਦਾ ਅਸਰ ਜਿਹੜਾ ਅਖੀਰ ਤੱਕ ਰਹੇਗਾ। ਭੋਜਨ ਨੇ ਭੁੱਖ ਵੀ ਮੁਕਾਈ ਹੈ, ਆਪਣਾ ਅਸਰ ਵੀ ਛੱਡਿਆ, ਜ਼ਹਿਰ ਖਾ ਲਿਆ, ਉਸ ਦਾ ਅਸਰ ਜਿਹੜਾ ਉਹ ਕਦੋਂ ਤੱਕ ਰਹਿਣਾ ਹੈ, ਪਲੀ ਭਾਂਤ ਆਪ ਜਾਣਦੇ। ਕੋਈ ਵੀ ਕਰਮ ਹੈ, ਤੁਰੰਤ ਵੀ ਉਹਦਾ ਫਲ ਹੈ ਪਰ ਅਸਰ ਵੀ ਉਹਦਾ ਹੈ, ਅਗਲੇ ਜਨਮ ਤੱਕ ਵੀ ਉਹ ਨਾਲ ਜਾ ਸਕਦਾ ਲੇਕਿਨ ਹੁਣ ਵੀ ਹੈ। ਸਾਹਿਬ ਕਹਿੰਦੇ ਨੇ, ਮਾਤੇ ਕੋਈ ਸਮਝੇ ਕਿ ਅੱਗੇ ਜਾ ਕੇ ਹੀ ਫਲ ਮਿਲੇਗਾ, ਨਹੀਂ ਹੁਣ ਤੋਂ ਅਸਰ ਹੋਵੇਗਾ। ਭੋਜਨ ਛਕ ਲਿਆ, ਛਕਦੇ ਹੀ ਉਸ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਪਰ ਰਹੇਗਾ ਦੇਰ ਤੱਕ। ਮਤ ਕੋ ਜਾਣਾ ਜਾਏ, ਭਾਈ ਮਤਾ ਕੋਈ ਇਹ ਸਮਝੇ ਇਹ ਅੱਗੇ ਜਾਏ ਕਿ ਅੱਗੇ ਪਾਏ ਸੀ, ਅੱਗੇ ਫਲ ਮਿਲਣਾ, ਹੁਣ ਕੁਛ ਨਹੀਂ। ਕਹਿੰਦੇ ਨੇ, ਨਹੀਂ, ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਜੈਸੇ ਕੋਈ ਕਰਮ ਕਰੇਗਾ ਉਹੋ ਜਿਹਾ ਹੋ ਜਾਏਗਾ, ਜੋ ਕਰੇਗਾ ਉਹ ਹੋ ਜਾਏਗਾ। ਯਕੀਨਨ ਵਾਹਿਗੁਰੂ ਵਾਹਿਗੁਰੂ ਰੱਬ ਦਾ ਨਾਮ ਲੈਂਦਿਆਂ ਉਹਦੀ ਸਿਫਤ ਕਰਦਿਆਂ ਕੋ ਰੱਬ ਹੋ ਜਾਂਦਾ। ਰੱਬ ਰੱਬ ਕਰਦਿਆਂ ਬੰਦਾ ਰੱਬ ਹੋ ਜਾਂਦਾ, ਜਿੰਨਾ ਕੀਤਾ ਹੈ ਨਾ। ਬਾਣੀ ਵਿੱਚ ਇਹ ਗਵਾਹੀ ਹੈ, ਤਾਤ ਮਿਲੈ ਫੁਣ ਧਾਤ ਕਉ ਸਿਫਤੀ ਸਿਫਤ ਸਮਾਏ। ਇੱਕ ਧਾਤੂ ਜਿਵੇਂ ਢਲ ਕੇ ਦੂਸਰੀ ਧਾਤ ਵਿੱਚ ਮਿਲ ਜਾਂਦੀ ਹੈ, ਸਿਫਤ ਸਲਾਹ ਕਰਦਾ 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 ਬੰਦਾ ਰੱਬ ਵਿੱਚ ਲੀਨ ਹੋ ਜਾਂਦਾ। ਸਤਿਗੁਰਾਂ ਨੇ ਇਸੇ ਲਈ ਮਾਰਗ ਇਹੀ ਚੁਣਿਆ। ਉਹ ਕਹਿੰਦੇ ਨੇ, ਪਰਮਾਤਮਾ ਦਾ ਜਪ ਕਰ, ਜੇ ਤੂੰ ਚਾਹੁੰਦਾ ਨਾ ਭਾਂਡਾ ਸ਼ੁੱਧ ਹੋ ਜਾਏ, ਵਸਤੂ ਪੈ ਜਾਏ, ਤੂੰ ਉਸ ਦਾ ਰੂਪ ਹੋ ਜਾਏ। ਸੂਹੀ ਰਾਗ ਦਾ ਪਹਿਲਾ ਸ਼ਬਦ ਧਿਆਨ ਨਾਲ ਪੜ੍ਹਨਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਿੰਨਾ ਜਪ, ਕਹਿੰਦੇ ਨੇ ਜਿੰਨਾ ਚਿਰ ਸਵਾਸ ਨੇ ਓਨਾ ਚਿਰ ਹੀ ਜਪਦਾ ਰਹੋ। ਜਪਦਾ ਹੀ ਰਹੋ, ਜਪਦਾ ਹੀ ਰਹੋ। ਇਹ ਜਪ ਵੀ ਕਰਮ ਹੈ। ਜੈਸਾ ਕਰਮ ਕਰਦੇ ਹੋ, ਜੇ ਅਜੇ ਹੋ ਜਾਓਗੇ ਫਿਰ ਜਪ ਦਾ ਕਰਮ ਕਰੀਏ। ਉਸਤਤ ਮਨ ਮੈਂ ਕਰ ਨੰਕਾਰ, ਕਰ ਮਨ ਮੇਰੇ ਸਤ ਵਿਉਹਾਰ। ਗੁਰੂ ਸਾਹਿਬ ਨੇ ਚਾਹਿਆ ਸਾਡੇ ਰੋਮ ਰੋਮ ਵਿੱਚ ਜਪ ਰਚ ਜਾਏ। ਪੁਰਾਤਨ ਗ੍ਰੰਥਾਂ ਵਿੱਚ ਵੀ, ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਜਪ ਤਿੰਨ ਪ੍ਰਕਾਰ ਦਾ ਕਿਹਾ, ਬਾਣੀ ਵਿੱਚ ਵੀ ਹੈ। ਮੈਂ ਪੰਕਤੀਆਂ ਤੁਹਾਨੂੰ ਸੁਣਾ ਦਿਆਂ, ਕਿਉਂਕਿ ਲਗਾਤਾਰ ਇੱਥੇ ਬੈਠ ਕੇ ਆਪ ਜਪ ਕਰ ਰਹੇ ਹੋ, ਕੁਛ ਹੋਰ ਪ੍ਰੇਰਨਾ ਮਿਲੇ। ਪਹਿਲਾ ਵਾਚਕ, ਵਾਹਿਗੁਰੂ 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 ਜਪਦੇ ਵਾਚਕ। ਆਪ ਵੀ ਬੰਦਾ ਸੁਣਦਾ, ਦੂਸਰਾ ਵੀ ਸੁਣਦਾ। ਇਹ ਰਸਨਾ ਦਾ ਜਪ ਹੈ ਔਰ ਪ੍ਰੇਰਨਾ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਰਸਨਾ ਦਾ ਜਪ ਦੀ ਬੜੀ ਵੱਡੀ ਮਹਾਨਤਾ ਹੈ। ਜੋ ਰਸਨਾ ਨਾਲ ਜਪਦੇ ਹਾਂ ਉਹ ਹੋ ਜਾਂਦੇ ਹਾਂ। ਇਸ ਤੋਂ ਅੱਗੇ ਦੂਸਰਾ ਹੈ ਉਪਾਸ਼। ਉਪਾਸ਼ ਹੈ ਕਿ ਬੁੱਲ ਹਿੱਲ ਰਹੇ ਨੇ ਪਰ ਦੂਸਰੇ ਨੂੰ ਪਤਾ ਨਹੀਂ ਲੱਗ ਰਿਹਾ, ਆਵਾਜ਼ ਨਹੀਂ ਜਾ ਰਹੀ, ਇਹ ਵੀ ਜਪ ਹੈ। ਤੀਸਰਾ ਜਪ ਹੈ, ਨਾ ਬੁੱਲ ਹਿੱਲ ਰਹੇ ਨੇ ਨਾ ਆਵਾਜ਼ ਆ ਰਹੀ ਪਰ ਜਪ ਅੰਦਰ ਚੱਲ ਰਹੀ ਹੈ। ਜਪ ਮਨ ਸਤਨਾਮ, ਸਦਾ ਸਤਨਾਮ। ਇਹ ਹੁਣ ਮਨ ਨੂੰ ਜਪਣ ਵਾਸਤੇ ਕਿਹਾ। ਮਨ ਜਪ ਰਿਹਾ, ਮਨ ਦਾ ਜਪ ਹੈ। ਬੁੱਲ ਹਿੱਲ ਰਹੇ ਨੇ ਜਪ ਹੈ। ਕੰਠ ਤੋਂ ਬਾਹਰ ਆਵਾਜ਼ ਆ ਰਹੀ ਹੈ, ਜ਼ੁਬਾਨ ਨਾਲ ਕਹਿ ਰਹੇ ਹੈ ਜਪ ਹੈ। ਇਸ ਜਪ ਨਾਲ ਭਾਂਡਾ ਸ਼ੁੱਧ ਹੋ ਜਾਣਾ। ਜਿਨ੍ਹਾਂ ਨੇ ਜਪ ਕਰ ਲਿਆ, ਇਹ ਕਰਮ ਕਰ ਲਿਆ, ਜੇ ਇਹ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਪਰਮਾਤਮਾ ਦਾ ਨਾਮ ਹੈ ਅੰਮ੍ਰਿਤ, ਪਰ ਵਰਤਾਵਾ ਕਿਹੜਾ? ਭੋਜਨ ਵਰਤਾਉਣ ਵਾਲੇ, ਲੰਗਰ ਵਰਤਾਉਣ ਵਾਲੇ ਵਰਤਾਵੇ ਤਾਂ ਬਹੁਤ ਨੇ, ਪਰ ਨਾਮ ਵਰਤਾਉਣ ਵਾਲਾ ਕੇਵਲ ਇੱਕ ਹੈ। ਨਾਮ ਵਰਤਾਉਣ ਵਾਸਤੇ ਉਹ ਆਪ ਵਰਤਾਉਂਦਾ, ਉਹ ਕੜਛੀ ਉਹਨੇ ਆਪ ਫੜੀ, ਉਹ ਜਦੋਂ ਦਿੰਦਾ ਆਪ ਦਿੰਦਾ। ਇਸੇ ਲਈ ਹਰ ਮਹਾਂਪੁਰਖ ਨੇ ਕਿਹਾ ਇਹ ਕਿਸੇ ਹੋਰ ਥਾਂ ਤੋਂ ਨਹੀਂ ਮਿਲਦਾ, ਇਹ ਖੈਰ ਜਿਸ ਦੀ ਝੋਲੀ ਵਿੱਚ ਪਾਏ ਤੂੰ ਆਪ ਹੀ ਪਾਉਂਦਾ। ਤੇਰੀ ਪਣੈ ਖੁਦਾਏ, ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਮਾਂਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਹਮ ਭੇਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਜਿਨ੍ਹਾਂ ਦੀ ਝੋਲੀ 'ਚ ਪੈ ਗਿਆ, ਹਿਰਦੇ ਭਾਂਡੇ ਵਿੱਚ ਆ ਪਿਆ, ਉਸ ਮਨੁੱਖ ਬਾਰੇ ਕਿਹਾ ਸੰਸਾਰ ਤੋਂ ਜਾਣਾ ਤਾਂ ਸਭ ਨੇ ਪਰ ਉਹ ਇੱਜ਼ਤ ਨਾਲ ਜਾਂਦਾ, ਜਮ ਨਹੀਂ ਆਉਂਦੇ। ਕਹਿੰਦੇ ਆ ਨਾ, ਜਮ ਆ ਗਏ ਪਕੜ ਚਲਾ ਇਨ ਦੂਤ, ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੈ ਖਿਣੇ ਮਾਹੇ ਜਿਨ ਸਿਉਣ ਲੱਗਾ ਹੇਤ। ਉਹਨਾਂ ਦੇ ਬਾਰੇ ਕਿਹਾ ਕਿ ਉਹਨਾਂ ਨੇ ਆ ਕੇ ਗਲ 'ਚ ਸੰਗਲ ਪਾ ਲਿਆ ਅਤੇ ਅੱਗੇ ਤੋਰ ਲਿਆ। ਆਪੀ ਨੇ ਭੋਗ ਭੋਗ ਕੈ ਹੋਏ ਪਸਮੜ ਪੌਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ। ਪਰ ਕੁਛ ਐਸੇ ਨੇ ਉਹਨਾਂ ਨੂੰ ਚਲਾਇਆ ਨਹੀਂ ਗਿਆ, ਆਪੇ ਹੀ ਚੱਲ ਪਏ, ਆਵਾਜ਼ ਆ ਗਈ ਆ ਜਾ, ਚੱਲਿਆ ਪਤ ਸਿਉ ਜਨਮ ਸਵਾਰ। ਪਤ ਨਾਲ ਇੱਜ਼ਤ ਨਾਲ ਆਪਣਾ ਜਨਮ ਸਵਾਰ ਕੇ ਤੁਰ ਪਿਆ। ਵਾਜਾ ਵਾਏ ਸੀ, ਉਸ ਦੀ ਸ਼ੋਭਾ ਦੇ ਵਾਜੇ ਵੱਜਦੇ ਨੇ। ਉਸ ਦੀ ਸਿਫਤ ਹੁੰਦੀ ਹੈ ਕਿ ਇੱਜ਼ਤ ਨਾਲ ਜਾ ਰਹੇ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਸ ਦੀ ਪਤ ਹੈ ਰੇਰੇ ਦਰਗਾਹ ਕਹੇ ਨਾ ਕੋਉ, ਆਓ ਬੈਠ ਆਦਰ ਸਭ ਦੇਉ, ਸਾਰੇ ਉਸਦਾ ਆਦਰ ਕਰਦੇ ਨੇ। ਉੱਥੇ ਤਾਂ ਜਮ ਰਾਜਾ ਵੀ ਹੱਥ ਜੋੜ ਕੇ ਖਲਾ ਖਲੋਂਦਾ, ਕਹਿੰਦਾ ਜੀ ਮੈਂ ਤਾਂ ਨੌਕਰ ਹਾਂ, ਤੁਹਾਡਾ ਵੀ ਅਤੇ ਪਰਮਾਤਮਾ ਦਾ ਵੀ। ਜਨਕ ਨੇ ਕਿਹਾ ਸੀ ਛੱਡ ਦੇ ਜੀਵਾਂ ਨੂੰ, ਕਹਿਣ ਲੱਗੇ ਉਪਰਾਲਾ ਆਪ ਹੀ ਕਰੋ, ਤੱਕੜ ਲਾ ਦਿੰਦੇ ਹਾਂ, ਤੋਲ ਕੇ ਕੱਢ ਦਿਓ। ਇੱਕ ਵਾਰੀ ਰੱਬ ਦਾ ਨਾਮ ਲਿਆ ਅਤੇ ਸਾਰੇ ਹੀ ਤੁੱਲ ਗਏ, ਨਾਮ ਤਾਂ ਵੀ ਪਾਰਾ। ਇੱਕ ਕਥਾ ਭਾਈ ਸੰਤੋਖ ਸਿੰਘ ਲਿਖਦੇ ਨੇ, ਪ੍ਰਹਿਲਾਦ ਨੇ ਬੜਾ ਰਾਜ ਕੀਤਾ, ਪਰਮਾਤਮਾ ਨੇ ਕਿਹਾ ਆ ਬੈਕੁੰਠ ਵਿੱਚ ਹੁਣ ਮੇਰੇ ਪਾਸ। ਜਿਨ੍ਹਾਂ ਨੂੰ ਪੱਤ ਮਿਲੀ ਹੈ, ਪੱਤ ਕੈਸੀ ਹੈ, ਪਰਮਾਤਮਾ ਮੇਰਾ ਬਾਪ ਕਿੱਥੇ ਹੈ? ਕਹਿਣ ਲੱਗੇ ਨਰਕ ਵਿੱਚ ਹੈ। ਕਹਿਣ ਲੱਗੇ ਮੈਂ ਤਾਂ ਆਵਾਂਗਾ, ਇੱਕ ਕਿਰਪਾ ਕਰ, ਮੇਰੇ ਬਾਪ ਨੂੰ ਉੱਥੋਂ ਕੱਢ ਕੇ ਬੈਕੁੰਠ ਵਿੱਚ ਲਿਆ। ਕਹਿਣ ਲੱਗੇ ਉਹ ਤਾਂ ਰਾਖਸ਼ ਸੀ, ਉਹ ਤਾਂ ਪਾਪੀ ਸੀ। ਅਤੇ ਕਹਿਣ ਲੱਗੇ ਐਡਾ ਪਾਪੀ ਸੀ ਕਿ ਤੇਰੇ ਨਾਮ ਸਦਕਾ ਵੀ ਨਹੀਂ ਬਖਸ਼ਿਆ ਜਾ ਸਕਦਾ, ਆਪਣੇ ਨਾਮ ਦੇ ਸਦਕਾ ਹੀ ਉਹਨੂੰ ਬਖਸ਼ਤੇ। ਘੱਟੋ ਘੱਟ ਇੰਨਾ ਤਾਂ ਹੈ ਕਿ ਤੇਰਾ ਨਾਮ ਜਪਣ ਵਾਲਾ ਉਸਦੇ ਘਰ ਪੈਦਾ ਹੋਇਆ। ਪਰਮਾਤਮਾ ਰੀਝ ਗਏ, ਭਾਈ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਜਾ ਤੇਰੀਆਂ 21 ਕੁੱਲਾਂ ਹੀ ਤਾਰ ਦਿੱਤੀਆਂ, ਪਰ ਉਹ ਹਰਨਾਕ ਸਦਕਾ ਨਹੀਂ, ਤੇਰੇ ਸਦਕਾ 21 ਹੀ ਕੁੱਲੇ ਹੀ ਭਗਤ ਤਰਾ ਵੈ। ਹੁਣ 21 ਕੁੱਲਾਂ ਦੀ ਗੱਲ ਤਾਂ ਹੈ ਸੀ, ਇਹ ਸਾਖੀ ਹੈ ਸੀ, ਪਰ ਨਾਮ ਜਪਣ ਵਾਲਿਆਂ 'ਤੇ ਸਾਰੀ ਸ੍ਰਿਸ਼ਟੀ ਤਾਰ ਦਿੱਤੀ। ਇੱਕ ਪੰਕਤੀ ਭੱਟਾਂ ਦੀ ਪੜ੍ਹੀ ਹੈ, ਉਹ ਕਹਿੰਦੇ ਨੇ ਸੋਢੀਆਂ ਦੀ ਕੋਲੀ ਨਹੀਂ ਤਰੀ, ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਸਾਰੀ ਸ੍ਰਿਸ਼ਟੀ ਤਾਰਨ ਵਾਸਤੇ ਵਡਿਆਈ ਮਿਲ ਗਈ। ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਹਾ ਵਿਚਾਰਾ। ਉਹ ਵਾਜਾ ਸਿਰਫ ਦੁਨੀਆਂ ਦੇ ਲੋਕ ਹੀ ਨਹੀਂ ਸੁਣਦੇ, ਤਿਹੋਂ ਲੋਕ ਸੁਣਾਏ ਸੀ, ਤਿੰਨੇ ਲੋਕ ਸੁਣਦੇ ਕਿ ਕੋਈ ਇੱਜ਼ਤ ਨਾਲ ਜਾ ਰਹੇ ਹੈ, ਸਫਲ ਹੋ ਕੇ ਜਾ ਰਹੇ ਹੈ, ਭਾਂਡਾ ਸਾਫ਼ ਹੋ ਗਿਆ ਸੀ, ਵਸਤੂ ਪੈ ਗਈ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਐਸਾ ਰੱਬ ਦਾ ਪਿਆਰਾ ਆਪ ਤੇ ਨਿਹਾਲ ਹੈ, ਸਾਰੀਆਂ ਕੁੱਲਾਂ ਨੂੰ ਵੀ ਤਾਰ ਲੈਂਦਾ, ਸਭ ਕੁੱਲਾਂ ਤਰ ਜਾਂਦੀਆਂ ਨੇ। ਜਦੋਂ ਕੋ ਆਪ ਤਰਦਾ ਹੈ, ਤਰਿਆ ਨੇਕਾਂ ਨੂੰ ਤਾਰਦਾ, ਜੋ ਤੁਦ ਸੱਚ ਤੇ ਆਏਂਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤੇ ਕੇ ਅਰਾ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਅੰਤ ਚਿੱਕ ਬੇਨਤੀ ਨਾਲ ਸਮਾਪਤੀ ਕਰਾਂ, ਜੀਵਨ ਸੁਣਦਿਆਂ ਸੁਣਾਉਂਦਿਆਂ ਬਤੀਤ ਨਾ ਹੋ ਜਾਏ, ਨਿੱਤ ਧਿਆਨ ਆਪ ਧਰਨਾ, ਮੈਂ ਦਾਤ 'ਤੇ ਮੰਗਣਾ ਭਾਂਡਾ ਸਾਫ਼ ਹੈ ਕਿ ਨਹੀਂ। ਜੇ ਭਾਂਡੇ ਵੱਲ ਧਿਆਨ ਆ ਗਿਆ, ਰਜੋਈ ਕਰਾਂਗੇ ਇੱਕ ਦਿਨ ਜ਼ਰੂਰ ਸਾਫ਼ ਹੋ ਜਾਏਗਾ ਔਰ ਵਸਤੂ ਪੈ ਜਾਏਗੀ। ਛੋਟੀ ਜਿਹੀ ਕਥਾ ਉਸ ਨਾਲ ਸਮਾਪਤੀ। ਜਿਵੇਂ ਇੱਥੇ ਕੀਰਤਨ ਦਰਬਾਰ ਹੁੰਦੇ ਨੇ, ਅਤੇ ਕੁਛ ਤਾਂ ਐਸੇ ਨੇ ਉਹਨਾਂ ਨੂੰ ਸਾਲ ਸਾਲ ਪਹਿਲਾਂ ਬੁੱਕ ਕਰਨਾ ਪੈਂਦਾ, ਬੜੇ ਨਾਮਵਰ ਕੀਰਤਨੀ ਹੈ, ਕੁਛ ਆ ਜਾਂਦੇ ਨੇ, ਉਹ ਕਹਿੰਦੇ ਨੇ ਜੀ 5 ਮਿੰਟ ਮੈਨੂੰ ਵੀ ਦੇ ਦਿਓ, ਸੰਗਤਾਂ ਨਾਲ ਵਾਕਫੀ ਹੋ ਜਾਏ। ਕੋਈ ਸਤਿਪੁਰਸ਼ ਕਹਿੰਦੇ ਨੇ ਪਰਮਾਤਮਾ ਦੇ ਕੀਰਤਨ ਦਰਬਾਰ ਹੋਏ ਅਤੇ ਮੈਂ ਵੀ ਗਿਆ, ਮੈਂ ਕਿਹਾ ਜੀ ਮੈਨੂੰ ਵੀ ਟਾਈਮ ਦਿਓ, ਮੈਂ ਵੀ ਗਾਵਾਂ। ਕਹਿਣ ਲੱਗੇ ਹੁਣ ਤਾਂ ਬਹੁਤ ਹੋ ਗਏ ਨੇ, ਤੂੰ ਅਗਲੀ ਵਾਰ ਆਈ। ਉਹ ਕਹਿੰਦਾ ਫਿਰ ਅਗਲੀ ਵਾਰ ਦਾ ਪਤਾ ਮਤਲਬ ਕੀ ਹੈ? 84 ਭੁਗਤ ਕੇ ਮੈਂ ਫਿਰ ਆਇਆ, 84 ਲੱਖ ਜੂਣ 'ਚੋਂ ਹੋ ਕੇ ਮਨੁੱਖਾ ਜਨਮ ਮੈਂ ਕਿਹਾ ਜੀ ਹੁਣ। ਉਹ ਕਹਿਣ ਲੱਗੇ ਫਿਰ ਆਵੀ। ਕਹਿੰਦਾ ਇਸ ਵਾਰ ਮੈਨੂੰ ਟਾਈਮ ਮਿਲ ਗਿਆ। ਉਹਨਾਂ ਕਿਹਾ ਲੈ ਗਾ। ਕਹਿੰਦਾ ਮੇਰੇ ਮੰਦੇ ਭਾਗ, ਮੈਂ ਜਿਉਂ ਸਾਜ ਸੁਰਚ ਕਰਨ ਲੱਗਾ, ਮੇਰੇ ਸਾਜ ਹੀ ਸੁਰਚ ਨਹੀਂ ਹੋਏ। ਉਹਨਾਂ ਕਿਹਾ ਟਾਈਮ ਮੁੱਕ ਗਿਆ, ਹੁਣ ਫਿਰ ਆਈ ਜਾ, ਸਾਜ ਸੁਰਚ ਨਹੀਂ ਹੋਏ। ਸਾਜ ਉਹ ਕਿਹੜਾ? ਸਭ ਤੋਂ ਵੱਡਾ ਸਾਜ ਹੈ ਸਾਡੇ ਕੋਲ ਮਨ। ਬਸ ਸਮਾਂ ਮੁੱਕ ਜਾਂਦਾ ਹੈ, ਕਹਿੰਦੇ ਆ ਮਨ ਹੀ ਨਹੀਂ ਲੱਗਦਾ, ਮਨ ਹੀ ਨਹੀਂ ਟਿਕਦਾ, ਸਾਜ ਹੀ ਸੁਰਚ ਨਹੀਂ ਹੋਏ। ਇਹ ਜਨਮ ਬਤੀਤ ਨਾ ਹੋ ਜਾਏ, ਕਿਤੇ ਸਾਜ ਹੀ ਸੁਰਚ ਕਰਦੇ ਹਾਂ। ਮੈਂ ਕਹਿੰਦਾ ਉਹ ਸਤਿਪੁਰਸ਼ ਨੂੰ ਕਿਤੇ ਮੇਰਾ ਗੁਰੂ ਮਿਲਦਾ, ਮਤ ਦਿੰਦਾ, ਜ਼ਰੂਰ ਕਹਿ ਦਿੰਦਾ ਦਾਤਿਆ ਕਿਰਪਾ ਕਰ, ਟਾਈਮ ਬੜਾ ਥੋੜ੍ਹਾ ਹੀ, ਲੈ ਸਾਜ ਆਪੇ ਹੀ ਸੁਰ ਕਰਦੇ ਤਾਂ ਕਿ ਮੈਂ ਗਾ ਲਵਾਂ। ਗੁਰੂ ਅੱਗੇ ਸਾਜ ਰੱਖ ਦਿਓ, ਮਨ ਰੱਖ ਦਿਓ, ਭੇਟਾ ਕਰ ਦਿਓ। ਮੈਂ ਵੇਖਿਆ ਸ਼ਾਗਿਰਦ ਵਿਚਾਰੇ ਹੁੰਦੇ ਨੇ ਅਣਜਾਣ, ਸਾਜ ਜਦੋਂ ਸੁਰ 'ਚ ਨਹੀਂ ਨਾ ਹੁੰਦੇ, ਉਸਤਾਦ ਕਹਿੰਦੇ ਨੇ ਮੈਨੂੰ ਦੇ ਲਿਆ, ਉਹ ਇੱਕ ਸੈਕਿੰਡ ਵਿੱਚ ਸੁਰ ਕਰਕੇ ਕਹਿੰਦੇ ਨੇ ਲੈ ਹੁਣ ਵਜਾ, ਉਮਰ ਹੈ ਬੜੀ ਥੋੜ੍ਹੀ, ਸਮਾਂ ਬੜਾ ਘੱਟ, ਸਾਜ ਨਾਲ ਆਪ ਨਾ ਟੱਕਰਾਂ ਮਾਰਦੇ ਰਹੀਏ, ਸਾਜ ਰੱਖ ਦਈਏ ਗੁਰੂ ਦੇ ਅੱਗੇ, ਲਓ ਪਾਤਸ਼ਾਹ ਮਨ ਤੁਹਾਡਾ ਗੁਰੂ ਦੁਆਰੇ ਹੋਏ, ਜਿਹੜੇ ਹੋ ਗਏ ਗੁਰੂ ਦੇ ਬਣ ਗਏ, ਗੁਰੂ ਅੱਗੇ ਮਨ ਰੱਖ ਦਿੱਤਾ, ਉਹਨਾਂ ਸੁਰ ਕਰ ਦਿੱਤਾ, ਕਿਹਾ ਲੈ ਰੱਜ ਕੇ ਗਾਵਾ। ਹੁਣ ਸਾਰੀ ਜ਼ਿੰਦਗੀ ਕੀਰਤਨ ਕਰ, ਅਤੇ ਰੱਬ ਦੇ ਘਰ ਜੇ ਗਾਉਂਦਿਆਂ ਜਾ ਸਕਦੇ ਹਾਂ, ਕੀਰਤਨ ਕਰਦੇ ਜਾ ਸਕਦੇ ਹਾਂ, ਰੋਂਦਿਆਂ ਜ਼ਰੂਰ ਜਾਣਾ, ਨਹੀਂ ਉੱਥੇ ਗਾਉਂਦਿਆਂ ਹੀ ਜਾਓ, ਕੀਰਤਨ ਕਰਦਿਆਂ ਹੀ ਜਾਓ। ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ ਸ਼ੋਭਾ ਦੇ ਵਾਜੇ ਵੱਜਣ। ਮੈਂ ਜੋ ਆਰੰਭ 'ਚ ਬੇਨਤੀਆਂ ਕੀਤੀਆਂ ਫਿਰ ਦੁਹਰਾ ਦਿਆਂ, ਵਸਤੂ ਲਈ ਭਾਂਡਾ ਚਾਹੀਦਾ, ਸਾਬਤ ਚਾਹੀਦਾ, ਸਾਫ਼ ਚਾਹੀਦਾ ਔਰ ਸਿੱਧਾ ਚਾਹੀਦਾ। ਸਿੱਧਾ ਭਾਂਡਾ ਜਿਸ ਵਿੱਚ ਸ਼ਰਧਾ, ਸਾਫ਼ ਹੈ ਜਿਸ ਵਿੱਚ ਪਾਪਾਂ ਦੀ ਮੈਲ ਨਹੀਂ, ਟੁੱਟਿਆ ਭਾਂਡਾ ਉਹ ਨਹੀਂ। ਸਾਬਤ ਭਾਂਡਾ ਕਿਹੜਾ? ਸਾਬਤ ਭਾਂਡਾ ਉਹ ਹੈ ਜਿਸ ਦੀ ਨੀਅਤ ਠੀਕ ਹੈ। ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਆਏ, ਦਿਲ ਦੀ ਸਾਬਤੀ ਇਕਾਗਰਤਾ, ਜਿਸ ਦੇ ਅੰਦਰ ਇਕਾਗਰਤਾ ਹੈ, ਇਕਾਗਰਤਾ ਹੈ ਅਤੇ ਭਾਂਡਾ ਸਾਬਤ ਹੈ, ਪਾਪਾਂ ਦੀ ਮੈਲ ਨਹੀਂ, ਭਾਂਡਾ ਸਾਫ਼ ਹੈ, ਸ਼ਰਧਾ ਹੈ ਅਤੇ ਭਾਂਡਾ ਸਿੱਧਾ। ਜੇ ਐਸਾ ਹੋ ਗਿਆ, ਜਿਸ ਦਿਨ ਵੀ ਹੋ ਜਾਏ ਉਸੇ ਦਿਨ ਉਹ ਅੰਮ੍ਰਿਤ ਪਾ ਦਿੰਦਾ, ਭਰਪੂਰ ਹੋ ਜਾਂਦਾ, ਫਿਰ ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ। ਫੁੱਲਾਂ ਦੀ ਖਿਮਾ ਜੀ, ਆਓ ਸਾਰੇ ਜੁੜੋ, ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।